तुम्हारी प्रीतम ठाकुर अत भारी, तुमरे कर्तव्य तुम ही जाना, तुमरे कर्तव्य तुम ही जानो, तुमरी ओट गोपाला जी। नाम जपत मन हरिया हुए, कथा सुनत मल सगली खोवे। नाम जपत मन हरिया हुए, कथा सुनत मल सगली खोवे। पेटत संग साध संतन के, सदा जप हो दयाला जी। प्रभु अपना सास सास समार, एह मत गुर प्रसाद मन धार। तुमरी कृपा ते हुए परगासा, सर्व मया प्रतपाला जी। सत 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 प्रभ सोई, सदा सदा सद आपे होई। चलत तुम्हारे प्रगट प्यारे, देख नानक भे निहाला जी। सुख टल गुर सेविया, अहनस सहज सुबाए। दर्शन परसिय गुरु के, जन्म मरण दुख जाए। दर्शन परसिय गुरु के, जन्म मरण दुख जाए।
वाहिगुरु साहिब जीओ, गुरु गरीब निवास। श्लोक बसंत स्वर्ग लोक है, जित ते पृथ्वी नव खंडन। बिसरंत हर गोपाल है, नानक ते प्राणी उद्यान भरमण। बसंत स्वर्ग लोक है, जित ते पृथ्वी नव खंडन। बिसरंत हर गोपाल है, नानक ते प्राणी उद्यान भरमण। कौतक कोड तमाशया, चित ना आवस नाओ। नानक कोड़ी नरक बराबरे, उजड़ सोई थाओ। पौड़ी महाप्यान उद्यान, नगर कर मान्या। झूठ समगरी पेख, सच कर जान्या। काम क्रोध अहंकार फिर देवान्या। सिर लगा जम डंड तां पछताने्या। बिन पूरे गुरदेव फिर सैतान्या। बिन पूरे गुरदेव फिर सैतान्या।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰੋ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਲਯੁਗ ਦੇ ਬੋਇਥ ਹਾਜ਼ਰਾ ਹਜ਼ੂਰ ਸਰਵ ਕਲਾ ਭਰਪੂਰ ਤਖ਼ਤ ਚਵਰ ਦੇ ਮਾਲਕ ਜਾਗਤ ਜੋਤ ਬਾਣੀ ਦੇ ਪ੍ਰਕਾਸ਼ ਦੇ ਚਰਨਾਂ 'ਤੇ ਸੀਸ ਝੁਕਾਓ ਅਤੇ ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਆਪ ਜੀ ਨੇ ਅੰਮ੍ਰਿਤ ਵੇਲੇ ਜੋ ਸਤਿਗੁਰੂ ਜੀ ਨੇ ਪਿੱਤਰ ਹੁਕਮਨਾਮਾ ਬਖਸ਼ਿਸ਼ ਕੀਤਾ, ਆਪ ਜੀ ਨੇ ਸਰਵਣ ਕੀਤਾ ਹੈ। ਆਹ ਕੁਛ ਸਮਾਂ ਅੱਜ ਦੇ ਪਿੱਤਰ ਹੁਕਮਨਾਮੇ ਦੀ ਵਿਚਾਰ ਸਤਿਗੁਰੂ ਜੀ ਦੀ ਬਖਸ਼ਿਸ਼ ਅਨੁਸਾਰ ਕਰ ਸਕੀਏ ਅਤੇ ਇੱਕ ਵਾਰੀ ਫਿਰ ਰਸਨਾ ਪਿੱਤਰ ਕਰੀਏ ਅਤੇ ਜਪੀਏ ਸਤਨਾਮ ਸ਼੍ਰੀ। ਪਹਿਲਾਂ ਇਹ ਵਿਚਾਰ ਕਰ ਲਈਏ, ਜਿਹੜਾ ਪਰਮਾਤਮਾ ਨੂੰ ਵਿਸਾਰਨਾ ਹੈ, ਜਦ ਸਤਿਗੁਰੂ ਜੀ ਕਹਿ ਰਹੇ ਨੇ ਜਿਸਨੇ ਪਰਮੇਸ਼ਰ ਨੂੰ ਵਿਸਾਰ ਦਿੱਤਾ ਹੈ ਉਹ ਭਟਕਦਾ ਹੈ, ਉਹ ਪਰਮਦਾ ਹੈ। ਜਿਸਨੇ ਪਰਮੇਸ਼ਰ ਨੂੰ ਵਿਸਾਰ ਦਿੱਤਾ ਹੈ ਇਉਂ ਸਮਝ ਵਿੱਚ ਆਉਂਦਾ ਹੈ ਕਿ ਉਹ ਟੁੱਟ ਚੁੱਕਿਆ ਹੈ, ਐਸਾ ਟੁੱਟ ਚੁੱਕਿਆ ਹੈ। ਬੰਦਾ ਜਦੋਂ ਬੰਦਗੀ ਤੋਂ ਟੁੱਟਦਾ ਹੈ ਇਸ ਗੱਲ ਤੋਂ ਵੀ ਟੁੱਟ ਜਾਂਦਾ ਹੈ ਕਿ ਉਹ ਬੰਦਾ ਵੀ ਹੈ ਕਿ ਨਹੀਂ। ਜਦੋਂ ਮਨੁੱਖ ਪਰਮਾਤਮਾ ਤੋਂ ਟੁੱਟਦਾ ਹੈ ਉਸ ਦੇ ਅੰਦਰੋਂ ਜੋ ਮਨੁੱਖਤਾ ਦਾ ਭਾਵ ਹੈ ਉਹ ਵੀ ਟੁੱਟ ਜਾਂਦਾ ਹੈ। ਪਰਮੇਸ਼ੁਰ ਨੂੰ ਟੁੱਟਿਆ ਹੋਇਆ ਬੰਦਾ ਸਭ ਕੁਛ ਹੀ ਲੁਟਾ ਬੈਠਦਾ ਹੈ, ਉਹ ਗੁਣ ਵੀ ਲੁਟਾ ਬੈਠਦਾ ਹੈ ਜਿਹਨਾਂ ਗੁਣਾਂ ਕਰਕੇ ਇਹ ਮਨੁੱਖ ਹੈ। ਪਰਮਾਤਮਾ ਨੂੰ ਉਸਾਰਨ ਵਾਲੇ ਆਪਣੇ ਗੁਣਾਂ ਨੂੰ ਗਵਾ ਲੈਂਦੇ ਹਨ। ਹਰ ਬਿਸਰਤ ਤੇਰੇ ਗੁਣ ਗਲਿਆ, ਮਨ ਏਕ ਨਾ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਉਹ ਆਪਣੇ ਗੁਣਾਂ ਨੂੰ ਵੀ ਗਵਾ ਲੈਂਦੇ ਹਨ। ਵੇਖਣ ਵਿੱਚ ਆਉਂਦਾ ਹੈ ਪਰਮੇਸ਼ੁਰ ਨਾਲ ਟੁੱਟਿਆ ਹੋਇਆ ਬੰਦਾ ਉਸਦੇ ਜੋ ਬੋਲ ਹਨ, ਜੋ ਉਸਦੀ ਰਸਨਾ 'ਤੇ ਬੋਲੇ ਜਾਂਦੇ ਹਨ, ਸੱਚ ਆਖਾਂ ਜੋ ਮਨੁੱਖ ਦੇ ਬੋਲ ਹਨ ਉਹ ਬੋਲ ਵੀ ਗਵਾ ਬੈਠਦਾ ਹੈ। ਹੁਣ ਤਾਂ ਇਉਂ ਲੱਗਦਾ ਹੈ ਕਿ ਪਰਮੇਸ਼ੁਰ ਨੂੰ ਵਿਸਾਰ ਕੇ ਉਸਦੇ ਅੰਦਰੋਂ ਚੰਗੇ ਸ਼ਬਦ ਹੀ ਨਹੀਂ ਲੱਭਦੇ ਜਿਹੜੇ ਉਹ ਬੋਲ ਸਕੇ, ਕਿਉਂਕਿ ਅੰਦਰ ਉਸਦੇ ਚੰਗੇ ਸ਼ਬਦ ਗੁਆਚੇ ਹੋਏ ਹਨ। ਇਸੇ ਕਰਕੇ ਉਸਦੇ ਬੋਲ ਕਬੂਲ ਹੋ ਜਾਂਦੇ ਹਨ। ਜਿਹੜੇ ਪਰਮੇਸ਼ੁਰ ਨੂੰ ਚੇਤੇ ਰੱਖਦੇ ਹਨ ਉਹਨਾਂ ਦੇ ਬੋਲ ਵੀ ਚੰਗੇ ਹੁੰਦੇ ਹਨ, ਉਹਨਾਂ ਦੇ ਬੋਲ ਵੀ ਮਿੱਠੇ ਹੁੰਦੇ ਹਨ। ਉਹ ਜਿੰਨਾ ਵੀ ਬੋਲਦੇ ਹਨ ਹਰ ਬੋਲ ਦੇ ਵਿੱਚ ਉਹਨਾਂ ਦਾ ਗਿਆਨ ਹੁੰਦਾ ਹੈ, ਉਹਨਾਂ ਦੇ ਹਰ ਬੋਲ ਵਿੱਚ ਸੱਚਾਈ ਹੁੰਦੀ ਹੈ। ਪਰ ਜਿਹੜੇ ਪਰਮੇਸ਼ੁਰ ਨੂੰ ਵਿਸਾਰ ਦਿੰਦੇ ਨੇ ਇਹ ਬਿਲਕੁਲ ਸੱਚ ਹੈ, ਉਹਨਾਂ ਦੇ ਚੰਗੇ ਬੋਲ ਗੁਆਚ ਜਾਂਦੇ ਨੇ। ਇਹ ਵੀ ਵੇਖਣ ਵਿੱਚ ਆਇਆ ਜਿਨ੍ਹਾਂ ਨੇ ਪਰਮਾਤਮਾ ਨੂੰ ਵਿਸਾਰਿਆ ਉਹਨਾਂ ਦੀ ਦੇਖਣੀ ਵੀ ਉਹ ਨਹੀਂ ਰਹਿੰਦੀ ਜਿਹੜੀ ਮਨੁੱਖਾਂ ਵਾਲੀ ਹੋਵੇ, ਕਿਉਂਕਿ ਹਰ ਦੇਖਣ ਦੇ ਪਿੱਛੇ ਦ੍ਰਿਸ਼ਟੀ ਦੇ ਪਿੱਛੇ ਕੁਛ ਭਾਵ ਹੈ। ਅੱਖਾਂ ਤਾਂ ਉਹੀ ਹਨ ਦੇਖਣ ਵਾਲੀਆਂ, ਪਰ ਇੱਕ ਅੱਖਾਂ ਨੂੰ ਮਾਇਆ ਸਰਪਣੀ ਦੇ ਤੌਰ 'ਤੇ ਨਜ਼ਰ ਆਉਂਦੀ ਹੈ, ਇੱਕ ਇਹਨਾਂ ਨੂੰ ਮਾਇਆ ਲਕਸ਼ਮੀ ਦੇ ਤੌਰ 'ਤੇ ਨਜ਼ਰ ਆਉਂਦੀ ਹੈ। ਅੱਖਾਂ ਤਾਂ ਉਹੀ ਹਨ, ਵੇਖਣ ਵਿੱਚ ਆਇਆ ਹੈ, ਇੱਕ ਇਹਨਾਂ ਨੂੰ ਤਾਂ ਪਰਮਾਤਮਾ ਦੇ ਰੰਗ ਪਰਮਾਤਮਾ ਦੇ ਚੋਜਾਂ ਵਿੱਚ ਨਜ਼ਰ ਆਉਂਦੇ ਹਨ ਅਤੇ ਇੱਕ ਇਹਨਾਂ ਨੂੰ ਸਿਰਫ ਕੁਦਰਤੀ ਨਜ਼ਰ ਆਉਂਦੀ ਹੈ, ਕਾਦਰ ਨਜ਼ਰ ਨਹੀਂ ਆਉਂਦਾ। ਜਿਨ੍ਹਾਂ ਨੇ ਪਰਮੇਸ਼ੁਰ ਨੂੰ ਵਿਸਾਰਿਆ, ਇਹ ਸੱਚ ਹੈ, ਉਹਨਾਂ ਦੀ ਦੇਖਣੀ ਬਦਲ ਗਈ, ਉਹਨਾਂ ਦੀ ਤੱਕਣੀ ਬਦਲ ਗਈ, ਉਹਨਾਂ ਦੇ ਅੰਦਰ ਤੱਕਣੀ ਵਿਕਾਰਾਂ ਦੀ ਹੋ ਗਈ। ਉਹਨਾਂ ਦੇ ਨੇਤਰ ਸੱਚ ਨੂੰ ਵੇਖਣ ਦੀ ਬਜਾਏ, ਸੱਚੇ ਨੂੰ ਵੇਖਣ ਦੀ ਬਜਾਏ ਝੂਠ ਨੂੰ ਵੇਖਣ ਲੱਗ ਪਏ। ਸੱਚ ਆਖੀਏ, ਉਹਨਾਂ ਦੀ ਅੱਖਾਂ ਸੌਂ ਗਈਆਂ, ਨੈਣ ਸੋਏ ਪਰ ਦ੍ਰਿਸ਼ਟ ਵਿਕਾਰ। ਜਿਨ੍ਹਾਂ ਨੇ ਪਰਮਾਤਮਾ ਨੂੰ ਵਿਸਾਰਿਆ, ਉਹਨਾਂ ਦੇ ਸਰਵਣ, ਉਹਨਾਂ ਦੇ ਕੰਨ ਵੀ ਕੱਚੇ ਹੋ ਗਏ। ਕਹਿੰਦੇ ਹਨ, ਇਹ ਬੰਦਾ ਬੜਾ ਕੱਚਾ ਹੈ, ਇਸ ਬੰਦੇ ਵਿੱਚ ਬੜੀ ਕਚਿਆਈ ਹੈ। ਇਹ ਵੀ ਸੁਣਿਆ ਕਿ ਬੰਦਾ ਕੰਨਾਂ ਦਾ ਬੜਾ ਕੱਚਾ ਹੈ, ਕਾਰਨ ਕੀ ਹੈ? ਜਦੋਂ ਕੋਈ ਕੱਚੀ ਗੱਲ ਸੁਣੇਗਾ, ਉਸਦੇ ਅੰਦਰ ਕੱਚੀ ਗੱਲ ਹੀ ਵਸੇਗੀ। ਜਦੋਂ ਕੋਈ ਸੱਚੀ ਗੱਲ ਸੁਣੇਗਾ, ਉਸਦੇ ਅੰਦਰ ਸੱਚ ਵਸੇਗਾ। ਕਿਉਂਕਿ ਸੁਣਨਾ ਇੱਕ ਬੜੀ ਵੱਡੀ ਕਲਾ ਹੈ। ਜੇ ਸੱਚਮੁੱਚ ਸਾਨੂੰ ਸੁਣਨਾ ਆ ਜਾਏ, ਜੇ ਸਾਨੂੰ ਬਾਹਰੋਂ ਸੁਣਨਾ ਆ ਗਿਆ ਨਾ, ਤਾਂ ਸਾਨੂੰ ਫਿਰ ਅੰਦਰੋਂ ਵੀ ਸੁਣਨਾ ਆ ਜਾਏਗਾ। ਕਿਉਂਕਿ ਅਸੀਂ ਅੰਦਰੋਂ ਅਜੇ ਕਿਉਂ ਨਹੀਂ ਸੁਣਦੇ? ਅਜੇ ਤੱਕ ਤਾਂ ਅਸੀਂ ਬਾਹਰੋਂ ਵੀ ਪੂਰਾ ਨਹੀਂ ਸੁਣ ਸਕਦੇ। ਕੋਈ ਗੱਲ ਸੁਣਾਵੇ, ਅਸੀਂ ਸੁਣਦੇ ਹੀ ਨਹੀਂ। ਕੋਈ ਗੱਲ ਸਮਝਾਵੇ, ਅਸੀਂ ਸਮਝਦੇ ਹੀ ਨਹੀਂ। ਕੋਈ ਰਾਹ ਦੱਸੇ, ਅਸੀਂ ਸੁਣਦੇ ਹੀ ਨਹੀਂ। ਅਤੇ ਸੱਚਮੁੱਚ ਜਦੋਂ ਕੋਈ ਸੱਚ ਨੂੰ ਸੁਣਨਾ ਬੰਦ ਕਰ ਜਾਏ ਅਤੇ ਕੱਚ ਨੂੰ ਸੁਣਨ ਕਰਕੇ, ਉਸ ਦੇ ਅੰਦਰ ਕੱਚ ਵਸਣ ਕਰਕੇ, ਉਸ ਕੱਚੇ ਹੋਣ ਦਾ ਚਸਕਾ ਉਸ ਦੇ ਅੰਦਰ ਆ ਜਾਏਗਾ। ਐਸਾ ਚਸਕਾ ਪਏਗਾ ਕਿ ਉਹ ਝੂਠ ਸੁਣਨ ਦਾ ਆਦੀ ਹੋ ਜਾਏਗਾ। ਜਿਵੇਂ ਜਿਵੇਂ ਝੂਠ ਸੁਣਦਾ ਰਹੇਗਾ, ਕਹਿੰਦੇ ਨੇ ਜੈਸਾ ਸੁਣੀਦਾ ਤੈਸਾ ਅੰਦਰ ਵਸਦਾ, ਤੈਸਾ ਹੀ ਮੁੱਖੋਂ ਝੱਗ ਕੱਢਦਾ। ਜਪ ਸਤਨਾਮ ਸ਼੍ਰੀ ਵਾਹਿਗੁਰੂ। ਜੇ ਝੂਠ ਸੁਣੇਗਾ ਤਾਂ ਝੂਠ ਹੀ ਉਗਲੇਗਾ, ਮੁੱਖੋਂ ਵੀ ਝੂਠ ਉਗਲੇਗਾ। ਨਹੀਂ ਤਾਂ ਝਈਆ ਪਾਏ ਝੱਗੂ ਸੁੱਟੇ, ਚੱਖਦਾ ਚੱਖਦਾ ਚੜ ਗਿਆ। ਸਾਹਿਬ ਕਹਿੰਦੇ, ਉਸ ਅੰਦਰ ਕੂੜ ਕੂੜੋ ਕਰ ਬੂਝੈ, ਅਣਹੁੰਦੇ ਝਗੜੇ ਦੈ ਉਸ ਗੱਲ ਪਾਇਆ। ਉਹ ਗੱਲ ਫਰੋਸੀ ਕਰੇ ਬੋ ਤੇਰੀ, ਉਸ ਦਾ ਬੋਲਿਆ ਕਿਸੇ ਨਾ ਪਾਇਆ। ਉਹ ਘਰ ਘਰ ਹੰਡਿਆ ਜੋ ਰੰਨ ਦੁਹਾਗਣ, ਉਸ ਨਾਲ ਨੂੰ ਜੋੜੇ ਉਸ ਵੀ ਲੱਛਣ ਲਾਇਆ। ਜਪ ਸਤਨਾਮ ਜੀ। ਜਿਵੇਂ ਦੁਹਾਗਣ ਰੰਨ ਘਰ ਘਰ ਜਾ ਕੇ ਘੁੰਮਦੀ ਫਿਰਦੀ ਹੈ, ਜਿਸ ਨੇ ਕੂੜ ਸੁਣਨਾ, ਕੂੜ ਬੋਲਣਾ, ਅੰਦਰ ਚਸਕਾ ਪੈ ਗਿਆ। ਨਿੰਦਿਆ ਨਾ ਸੁਣੇ ਨੀਂਦ ਨਹੀਂ ਆਉਂਦੀ, ਨਿੰਦਿਆ ਨਾ ਕਰੇ ਚੈਨ ਨਹੀਂ ਆਉਂਦੀ। ਜਪ ਸਤਨਾਮ ਜੀ। ਇਹ ਹੈ ਪਰਮਾਤਮਾ ਨੂੰ ਵਿਸਾਰਨ ਵਾਲਿਆਂ ਦੀ ਗੱਲ। ਜਿਨ੍ਹਾਂ ਨੇ ਪਰਮਾਤਮਾ ਨੂੰ ਵਿਸਾਰਿਆ, ਵੇਖਣ ਵਿੱਚ ਆਇਆ ਹੈ, ਉਹਨਾਂ ਦੀ ਚਾਲ ਹੀ ਬਦਲ ਗਈ, ਉਹਨਾਂ ਦੇ ਕਦਮਾਂ ਦੀ ਚਾਲ ਬਦਲ ਗਈ। ਸੱਚਮੁੱਚ ਮਨੁੱਖ ਹੋ ਕੇ ਉਹ ਮਨੁੱਖਾਂ ਵਾਂਗੂ ਤੁਰਦੇ ਨਹੀਂ, ਮਨੁੱਖ ਹੋ ਕੇ ਉਹ ਪਸ਼ੂਆਂ ਵਾਂਗੂ ਦੌੜ ਰਹੇ ਹਨ। ਸੱਚਮੁੱਚ ਮਨੁੱਖ ਹੋ ਕੇ ਕੋਈ ਪਸ਼ੂਆਂ ਵਾਂਗੂ ਦੌੜੇ, ਪਸ਼ੂਆਂ ਵਾਂਗੂ ਦੌੜੇ। ਸੰਤ ਗੁਰਮੁਖ ਸਿੰਘ ਜੀ ਕਾਰ ਸੇਵਾ ਵਾਲੇ ਪਟਿਆਲੇ ਵਾਲੇ ਕਿਹਾ ਕਰਦੇ ਸੀ, ਕਹਿੰਦੇ ਮੈਂ ਹੈਰਾਨ ਹਾਂ, ਅੱਗੇ ਤਾਂ ਪਸ਼ੂ ਸਾਰੇ ਜੰਗਲਾਂ ਵਿੱਚ ਰਹਿੰਦੇ ਸੀ, ਪਰ ਹੁਣ ਤਾਂ ਸ਼ਹਿਰ ਦੇ ਸ਼ਹਿਰ ਭਰੇ ਪਏ ਹਨ। ਜਪੁ ਸਤਨਾਮ ਸ਼੍ਰੀ ਵਾਹਿਗੁਰੂ। ਇਤਨੇ ਸ਼ਹਿਰ ਵਿੱਚ ਇਹ ਕਿਉਂ ਆ ਗਏ ਹਨ? ਕਾਰਨ ਇੱਕੋ ਹੀ ਹੈ, ਕਿਉਂਕਿ ਇਹਨਾਂ ਦੀ ਚਾਲ ਬਦਲ ਗਈ ਮਨੁੱਖ ਦੀ। अगे चाल परोपकार वल जांदी सी, हुण उही चाल दुराचारी वल जाण लग पई। अगे ये कदम किसे दुखी की सहायता वास्ते जांदे सन, पर परमात्मा नूं उसारन वालियां दे कदम मनुख नूं होर दुखी करन तुर पैंदे ने। कदे ये कदम परपकार वास्ते, सच दे दीदार वास्ते, गोबिंद की प्राप्ति वास्ते उस पासे तुरदे सी जो सतगुरु जी ने कहा, चरण चलो मार्ग गोबिंद। हुण विसार के परमेश्वर तो पिठ करके उधर तुर पे हन, जिधर जहर ही जहर है। ये व्यापारी भी जहर दे बन गए, यह जहर दे व्यापारी बन गए, सच है जहर दे व्यापारी बन गए। उसे जहर ने अंदर इन्हों दुराचारी बना दिता है। सचमुच इन्ह ने परमेश्वर विसारे, उन्होंने कर्म भी बदल गए। वेखे उ हथ सन जेड़े निर्मल कर्म करते, उन्हों हथा दे नाल वेखे कई जीवन तबाह होंगे। कोई हाथ विच फड़ी हुई कलम किसी नूं जीवन मार्ग दिंदी सी, कोई हाथ विच फड़ी हुई कलम ने अज मनुख की जवानी बर्बाद कर दिती। जप सतनाम श्री, हाथ वही सी जो किसी मजलूम का सहारा बन जाते सी, अज वही हाथ मनुखता के कातल बन गए हैं। जप सतनाम श्री वाहे। पर उदों ही जदों कोई परमात्मा नूं विसार देंदा, इउं लगदा है कि परमात्मा नूं विसारना ही सब तो वड्डा पाप है। सब तो वड्डा जे पापी कोई है वो किहड़ा है जिसने परमेश्वर नूं विसारिया। सब तो वड्डा पापी वह है जिहड़ा परमात्मा नाल टुट गया। सब तो वड्डा पापी वह है जिसने सच नालों नाता तोड़ लिया। ते पुन्नी कौन है? पुन हुंदा ही एक है, पुन कदे दो नहीं होए, पुन हमेशा ही एक हुंदा है। वो पुन केड़ा है? कल मैं ए हो पुन गुण गोबिंद गाए। परमात्मा नूं याद करना ही पुन है। तीन पाप वड्डे मने गए हैं जिन्हां नूं शास्त्रकारां ने भी तीन पापां नूं तरजीह दी है। एक पाप वो सब तो वड्डा कहिंदे हन कि बेमुख होना। बेमुख दा पाप जेड़ा परमात्मा की होंद नूं स्वीकार ना करे वह बेमुख है। जेड़ा सच की होंद नूं स्वीकार ना करे वह बेमुख है। जेड़ा परमात्मा की होंद नूं स्वीकार नहीं करता वो बेमुख है। भाई साहब कहिंदे ने, भाई गुरदास जी, सारे संसार दे पाप, सारी सृष्टि दे जितने पाप हन एक तकड़ी दे एक पलड़े विच पा दिए, दूसरे पलड़े विच बेमुख दा एक रोम कट के रख दिए, एक वाल कट के रख दिए, वह पापा नालों भारी है। जप सतनाम श्री वाहिगुरु। वह पापी जिसने परमात्मा की होंद नूं नहीं मनिया, वह पापी जिसने परमेश्वर की होंद नूं स्वीकार नहीं किया, सच नूं नहीं मनिया, जिसने परमेश्वर नूं विसार दिता है, वह बेमुख। भाई गुरदास कहिंदे ने वह सारिया पापां दे नालों उसका एक रोम एक वाल भी उस तों कई गुणा वध पापी है। दूसरा पाप किसे दा दिल दुखाउणा। एक बारी सारे जपो सतनाम जी। किसे दा दिल दुखा देना सब तो वड्डा पाप है, क्योंकि हर एक दे अंदर परमात्मा वसदा है। बंदे ये जान ली, तू किसे दा दिल नहीं दुखाया, तू रब दा ही दिल दुखाया है। तू किसे बंदे दा दिल नहीं दुखाया, तू परमात्मा दा ही दिल दुखाया है। ਹੁਣ ਪਰਮਾਤਮਾ ਦੇ ਦਿਲ ਨੂੰ ਦਿਖਾਉਣ ਵਾਲਾ ਪਾਪੀ ਨਹੀਂ ਤੇ ਹੋਰ ਕੀ ਹੈ ਜਪ ਸਤਨਾਮ ਸ਼੍ਰੀ ਵਾਹਿਗੁਰੂ, ਉਸ ਤੋਂ ਵੱਡਾ ਪਾਪੀ ਕਿਹੜਾ ਹੋ ਸਕਦਾ ਹੈ। ਇੱਕ ਇਆਲੀ ਭੇਡਾਂ ਚਾਰਨ ਵਾਲਾ, ਭੇਡਾਂ ਚਾਰਦਾ ਚਾਰਦਾ ਆਪਣੀ ਝੋਂਪੜੀ ਤੇ ਪਹੁੰਚਿਆ, ਪਰ ਖੁਦਾ ਨਾਲ ਬੜਾ ਪਿਆਰ ਕਰਦਾ ਹੈ, ਹਰ ਸਮੇਂ ਉਸਨੂੰ ਖੁਦਾ ਦੀ ਹੋਂਦ ਤੇ ਭਰੋਸਾ ਹੈ। ਉਸਨੇ ਖੁਦਾ ਨੂੰ ਆਪਣਾ ਹੀ ਮੰਨਿਆ, ਉਸਦਾ ਹਰ ਸਵਾਸ ਖੁਦਾ ਦੇ ਪਿਆਰ ਵਿੱਚ ਹੈ, ਉਸਦੀ ਦੇਖਣੀ ਵੀ ਖੁਦਾ ਵੱਲ ਹੈ, ਉਸਦਾ ਬੋਲਣਾ ਵੀ ਖੁਦਾ ਵੱਲ ਹੈ, ਉਸਦੀ ਸੋਚਣੀ ਵੀ ਖੁਦਾ ਵੱਲ ਹੈ। ਐਸਾ ਪ੍ਰਾਣੀ ਇਆਲੀ ਭੇਡਾਂ ਚਾਰਨ ਵਾਲਾ ਝੋਂਪੜੀ ਵਿੱਚ ਬੈਠ ਕੇ ਬੋਲ ਰਿਹਾ ਹੈ, ਹੇ ਖੁਦਾ ਮੈਨੂੰ ਪਤਾ ਲੱਗਿਆ, ਸਾਰੇ ਕਹਿੰਦੇ ਨੇ ਕਿ ਖੁਦਾ ਇੱਕ ਹੈ, ਇੱਕੋ ਇੱਕ ਹੈ ਪਰਮਾਤਮਾ, ਬੋਲਿਆ ਤੂੰ ਵੀ ਇੱਕ ਹੈ ਅਤੇ ਮੈਂ ਵੀ ਇੱਕ ਹਾਂ, ਅਸੀਂ ਦੋਨੋਂ ਇਕੱਲੇ ਹਾਂ। ਹੇ ਖੁਦਾ ਤੂੰ ਇੱਕ ਹੈ, ਤੂੰ ਇਕੱਲਾ ਰਹਿੰਦਾ, ਤੂੰ ਇੱਕ ਹੈ ਅਤੇ ਮੈਂ ਵੀ ਇੱਕ ਹਾਂ, ਮੈਂ ਵੀ ਝੋਂਪੜੀ ਵਿੱਚ ਇਕੱਲਾ ਅਤੇ ਤੂੰ ਵੀ ਇਕੱਲਾ, ਅਤੇ ਫਿਰ ਕਿਉਂ ਨਾ ਕਰੀਏ, ਤੂੰ ਹੀ ਮੇਰੀ ਝੋਂਪੜੀ ਵਿੱਚ ਆ ਜਾ, ਆਪਾਂ ਇਕੱਠੇ ਰਹਿ ਲਈਏ। ਜਪ ਸਤਨਾਮ ਸ਼੍ਰੀ ਵਾਹਿਗੁਰੂ, ਤੂੰ ਮੇਰੀ ਝੋਂਪੜੀ ਵਿੱਚ ਹੀ ਆ ਜਾ, ਆਪਾਂ ਇਕੱਠੇ ਰਹਿ ਲਈਏ। ਹਾਂ ਮੈਂ ਤੈਨੂੰ ਯਕੀਨ ਦਿਵਾਉਣਾ, ਪ੍ਰਸ਼ਾਦੇ ਮੈਂ ਪਕਾ ਦਿਆ ਕਰਾਂਗਾ, ਤੈਨੂੰ ਤਕਲੀਫ ਨਹੀਂ ਦਿਆਂਗਾ, ਆਪਾਂ ਛੱਕ ਇਕੱਠੇ ਲਿਆ ਕਰਾਂਗੇ, ਤੂੰ ਸੋਏਗਾ ਮੈਂ ਪੱਖਾ ਚੱਲ ਦਿਆ ਕਰਾਂਗਾ, ਸੇਵਾ ਕਰ ਦਿਆਂਗਾ ਤਾਂ ਕਿ ਇਹ ਖੁਦਾ ਤੈਨੂੰ ਨੀਂਦ ਵੀ ਆ ਜਾਏ, ਪੱਖਾ ਮੈਂ ਚਲਾਂਗਾ, ਮੈਂ ਤੇਰੇ ਵਾਸਤੇ ਜੋ ਜੋ ਕਹੇਗਾ ਮੈਂ ਸਭ ਕੁਛ ਕਰ ਲਾਂਗਾ। ਹਾਂ ਖੁਦਾ ਜੇ ਮੇਰੇ ਵਾਂਗੂ ਤੇਰੀ ਤੰਬੀ ਪਾਟ ਗਈ ਉਹ ਵੀ ਸੀ ਦਿਆਂਗਾ। ਜਪ ਸਤਨਾਮ ਸ਼੍ਰੀ ਵਾਹਿਗੁਰੂ, ਕਿਉਂਕਿ ਮੇਰੀ ਤੰਬੀ ਪਾਟੀ ਹੋਈ ਹੈ। ਇਆਲੀ ਬੋਲਿਆ ਮੇਰੀ ਤੰਬੀ ਪਾਟੀ ਹੋਈ ਹੈ, ਮੈਂ ਆਪਣੀ ਤੰਬੀ ਨੂੰ ਆਪ ਸਿਉਂ ਲੈਂਦਾ, ਮੈਨੂੰ ਤੇਰੇ ਨਾਲ ਪਿਆਰ ਹੈ, ਜੇ ਤੇਰੀ ਤੰਬੀ ਇਸ ਤਰ੍ਹਾਂ ਪਾਟੀ ਹੈ ਤਾਂ ਮੈਂ ਉਸਨੂੰ ਵੀ ਸੀ ਦਿਆਂਗਾ। ਕੋਲੋਂ ਮੂਸਾ ਲੰਘ ਰਿਹਾ ਸੀ ਖੁਦਾ ਨੂੰ ਮੰਨਣ ਵਾਲਾ, ਮੂਸੇ ਨੇ ਸੁਣਿਆ ਇਹ ਕੌਣ ਕਾਫਰ ਹੈ ਜਿਹੜਾ ਕਹਿ ਰਿਹਾ ਹੈ ਖੁਦਾ ਦੀ ਤੰਬੀ ਪਾਟ ਗਏ ਅਤੇ ਮੈਂ ਸੀ ਦਿਆਂਗਾ। ਮੂਸੇ ਨੂੰ ਗੁੱਸਾ ਆ ਗਿਆ, ਉਸਨੇ ਇਆਲੀ ਦੇ ਖਿੱਚ ਕੇ ਮੁੱਖ 'ਤੇ ਚਪੇੜ ਮਾਰੀ। ਮੁੱਖ 'ਤੇ ਚਪੇੜ ਮਾਰੀ, ਇਆਲੀ ਨੇ ਕਿਹਾ ਇਹ ਖੁਦਾ ਮੇਰੇ ਕੋਲੋਂ ਕੋਈ ਬੋਲਣ ਵਿੱਚ ਗਲਤੀ ਹੋ ਗਈ ਹੋਵੇਗੀ, ਮੈਨੂੰ ਮਾਫ਼ ਕਰ ਦੇ, ਮੈਨੂੰ ਫਿਰ ਵੀ ਤੇਰੇ ਨਾਲ ਪਿਆਰ ਹੈ, ਜੇ ਤੂੰ ਚਪੇੜਾਂ ਵੀ ਮਾਰੇਗਾ ਤਾਂ ਵੀ ਮੈਂ ਬਰਦਾਸ਼ਤ ਕਰ ਲਵਾਂਗਾ, ਲੇਕਿਨ ਤੂੰ ਮੇਰੀ ਚੌਪੜੀ ਵਿੱਚ ਆ ਜਾ, ਤੂੰ ਮੇਰੀ ਝੋਂਪੜੀ ਵਿੱਚ ਆ ਕੇ ਰਹਿ। ਹੇ ਖੁਦਾ ਮੈਂ ਸੱਚ ਕਹਿੰਦਾ ਹੁਣ ਮੈਂ ਵੀ ਇਕੱਲਾ ਨਹੀਂ ਰਹਿ ਸਕਦਾ, ਤੇਰੇ ਤੋਂ ਬਿਨਾਂ ਮੈਨੂੰ ਹੋਰ ਕੋਈ ਪਿਆਰਾ ਲੱਗਦਾ ਨਹੀਂ, ਤੇਰੇ ਤੋਂ ਬਿਨਾਂ ਮੈਨੂੰ ਹੋਰ ਕੋਈ ਮਿੱਤਰ ਲੱਗਦਾ ਨਹੀਂ, ਜਿਸ ਮਿੱਤਰ ਨਾਲ ਮੈਂ ਸਾਂਝ ਪਾ ਸਕਾਂ। ਮੈਂ ਸਾਰੇ ਮਿੱਤਰ ਵੇਖ ਲਏ ਨੇ, ਸਭ ਝੂਠੇ ਨੇ, ਸਭ ਸਾਖ ਝੂਠੇ ਨੇ, ਸਭ ਆਪਣਿਆਂ ਸੁੱਖਾਂ ਦੇ ਨਾਲ ਜੁੜੇ ਹੋਏ ਨੇ। ਮੈਂ ਵੇਖ ਲਿਆ ਤੇਰੇ ਤੋਂ ਬਿਨਾਂ ਹੋਰ ਕੋਈ ਮਿੱਤਰ ਹੋ ਨਹੀਂ ਸਕਦਾ, ਤੂੰ ਮੇਰੀ ਝੋਂਪੜੀ ਵਿੱਚ ਆ ਕੇ ਠਹਿਰ। ਮੂਸਾ ਚਲਾ ਗਿਆ ਚਪੇੜ ਮਾਰ ਕੇ, ਜਦੋਂ ਬੰਦਗੀ ਵਿੱਚ ਬੈਠਾ ਆਵਾਜ਼ ਆਈ ਮੂਸੇ ਤੂੰ ਅੱਜ ਕੀ ਕੀਤਾ। ਕਹਿਣ ਲੱਗੇ ਮੈਂ ਕੀ ਕੀਤਾ ਖੁਦਾ, ਤੂੰ ਮੇਰੇ ਨਾਲ ਪਿਆਰ ਕਰਦਾ ਪਰ ਅੱਜ ਤੂੰ ਮੇਰੇ ਮੂੰਹ 'ਤੇ ਚਪੇੜ ਕਿਉਂ ਮਾਰੀ ਹੈ। ਜਪ ਸਤਨਾਮ ਸ਼੍ਰੀ, ਆਵਾਜ਼ ਆਈ ਮੂਸੇ ਨੂੰ ਇਹ ਖੁਦਾ ਤੂੰ ਮੇਰੇ ਅੱਜ ਮੂੰਹ ਤੇ ਚਪੇੜ ਕਿਉਂ ਮਾਰੀ ਹੈ? ਖੁਦਾ ਬੋਲੇ, ਮੂਸੇ ਤੂੰ ਕਿਉਂ ਚਪੇੜ ਮਾਰੀ ਹੈ? ਮੂਸਾ ਬੋਲਿਆ, ਭਲਾ ਮੈਂ ਤੁਹਾਡੇ ਮੁੱਖ ਤੇ ਚਪੇੜ ਮਾਰ ਸਕਦਾ ਹਾਂ? ਮੇਰੇ ਵਿੱਚ ਕੀ ਜ਼ੁਰਤ ਹੈ ਕਿ ਮੈਂ ਤੁਹਾਡੇ ਮੁੱਖ ਤੇ ਚਪੇੜ ਮਾਰਾਂ? ਕਹਿਣ ਲੱਗੇ, ਨਹੀਂ ਮੂਸੇ, ਜਿਸ ਦੇ ਵਿੱਚ ਮੈਂ ਵਸ ਰਿਹਾ ਸੀ ਉਸ ਦੇ ਮੁੱਖ ਤੇ ਤੂੰ ਚਪੇੜ ਮਾਰੇ, ਉਸ ਨੂੰ ਨਹੀਂ ਵੱਜੀ, ਉਹ ਮੈਨੂੰ ਵੱਜੀ ਹੈ। ਜਪੋ ਸਤਨਾਮ ਸ਼੍ਰੀ, ਇਹ ਉਸ ਨੂੰ ਨਹੀਂ ਵੱਜੀ, ਇਹ ਮੈਨੂੰ ਵੱਜੀ ਹੈ। ਇਹ ਸੱਚ ਹੈ, ਜਦੋਂ ਕੋਈ ਕਿਸੇ ਦਾ ਦਿਲ ਦੁਖਾਉਂਦਾ ਤਾਂ ਫਿਰ ਸਮਝ ਲਈਏ ਉਹ ਦਿਲ ਬੰਦੇ ਦਾ ਨਹੀਂ ਪਰਮਾਤਮਾ ਦਾ ਦਿਖਾਉਂਦਾ ਹੈ। ਪਰਮਾਤਮਾ ਹਰ ਇੱਕ ਦੇ ਅੰਦਰ ਵਸਦਾ ਤਾਂ ਫਿਰ ਉਹ ਦਿਲ ਬੰਦੇ ਦਾ ਨਹੀਂ ਪਰਮਾਤਮਾ ਦਾ ਦਿਖਾਉਂਦਾ। ਸੱਚ ਹੈ, ਇਹ ਸਭ ਤੋਂ ਵੱਡਾ ਪਾਪ ਹੈ। ਪਰ ਜੋ ਪਰਮਾਤਮਾ ਦੀ ਯਾਦ ਵਿੱਚ ਰਹਿੰਦਾ ਉਸ ਤੋਂ ਵੱਡਾ ਕੋਈ ਪੁੰਨ ਵੀ ਨਹੀਂ ਹੈ। ਜਿਹੜਾ ਯਾਦ ਵਿੱਚ ਰਹਿੰਦਾ, ਜੋ ਹਰ ਜੀਵ ਦੇ ਅੰਦਰ ਪਰਮਾਤਮਾ ਦਾ ਸਰੂਪ ਵੇਖਦਾ ਹੈ, ਉਸ ਤੋਂ ਵੱਡਾ ਕੋਈ ਪੁੰਨ ਨਹੀਂ ਹੈ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਤੀਸਰਾ ਪਾਪ ਹੈ, ਇਹ ਧਿਆਨ ਨਾਲ ਸੁਣਨਾ, ਮਨੁੱਖ ਦੇ ਅੰਦਰ ਆਲਸ ਦਾ ਆ ਜਾਣਾ, ਇਹ ਸਭ ਤੋਂ ਵੱਡਾ ਪਾਪ ਹੈ। ਆਲਸੀ ਮਨੁੱਖ ਵੀ ਪਾਪੀ ਹੈ। ਆਲਸੀ ਬਹੁਤ ਵੱਡਾ ਪਾਪੀ ਹੈ। ਆਲਸੀ ਪਰਮਾਤਮਾ ਨੂੰ ਯਾਦ ਨਹੀਂ ਕਰਦਾ। ਆਲਸੀ ਦੇ ਵਿੱਚ ਪਰਮਾਤਮਾ ਨੂੰ ਯਾਦ ਕਰਨ ਵਾਲਾ ਉਦਮ ਹੁੰਦਾ ਹੀ ਨਹੀਂ। ਮਨੁੱਖ ਦੇ ਅੰਦਰ ਆਲਸ ਦਾ ਆ ਜਾਣਾ, ਉਸ ਦੇ ਅੰਦਰ ਇਉਂ ਸਮਝ ਲਓ ਉਸ ਦੇ ਅੰਦਰ ਇੱਕ ਐਸੀ ਜ਼ਹਿਰ ਇਕੱਠੀ ਹੋ ਗਈ ਹੈ, ਜਿਸ ਜ਼ਹਿਰ ਨੇ ਉਸ ਨੂੰ ਆਤਮਕ ਮੌਤ ਮਾਰ ਦੇਣਾ। ਆਲਸੀ ਮਨੁੱਖ ਅੰਮ੍ਰਿਤ ਵੇਲੇ ਸੁੱਤਾ ਰਹਿੰਦਾ ਹੈ। ਇਹ ਸੱਚ ਹੈ, ਅੰਮ੍ਰਿਤ ਵੇਲੇ ਸੋਣਾ ਵੀ ਜ਼ਹਿਰ ਪੀਣ ਦੇ ਬਰਾਬਰ ਹੈ। ਜੋ ਅੰਮ੍ਰਿਤ ਵੇਲੇ ਸੌਂਦੇ ਨੇ, ਸੁੱਤੇ ਰਹਿੰਦੇ ਨੇ, ਉਹ ਨਿੱਤ ਜ਼ਹਿਰ ਪੀਂਦੇ ਨੇ। ਜਿਹਨਾਂ ਨੇ ਨਿੱਤ ਜ਼ਹਿਰ ਪੀਣੀ ਸ਼ੁਰੂ ਕਰ ਦਿੱਤੀ ਹੈ, ਉਹਨਾਂ ਨੂੰ ਆਤਮਕ ਜੀਵਨ ਕੌਣ ਦੇਵੇਗਾ? ਇਸ ਜ਼ਹਿਰ ਨੇ ਉਹਨਾਂ ਨੂੰ ਆਤਮਕ ਮੌਤ ਤੇ ਮਾਰ ਦੇਣਾ। ਸੁੱਤਾ ਸੁੱਤਾ ਮਨੁੱਖ ਸਭ ਕੁਛ ਲੁਟਾ ਬੈਠਦਾ ਹੈ, ਉਸਦੇ ਪਾਸ ਕੁਛ ਨਹੀਂ ਰਹਿੰਦਾ। ਅਸੀਂ ਆਲਸੀ ਵੀ ਵੇਖਿਆ, ਉਹ ਪਰਮਾਤਮਾ ਦਾ ਨਾਮ ਸੁਣਦਾ ਤਾਂ ਵੀ ਆਲਸ ਵਿੱਚ। ਜੇ ਅਗਰ ਗੁਰਦੁਆਰੇ ਗੁਰੂ ਦੇ ਦੀਦਾਰ ਕਰਨ ਜਾਂਦਾ ਤਾਂ ਵੀ ਆਲਸ ਵਿੱਚ। ਉਹ ਜਿੱਧਰ ਵੀ ਮੁੱਖ ਕਰਦਾ ਆਲਸ ਹੈ। ਮੈਂ ਇਹ ਵੀ ਨਹੀਂ ਕਹਿ ਸਕਦਾ ਐਸਾ ਬੰਦਾ ਸੰਗਤ ਵਿੱਚ ਬੈਠਾ ਬੈਠਾ ਕੀਰਤਨ ਕਰਦਾ ਵੀ ਸੌਂ ਜਾਏ, ਹੋ ਸਕਦਾ ਹੈ। ਐਸੇ ਵੀ ਵੇਖੇ ਨੇ ਕਿ ਗੁਰੂ ਸ਼ਬਦ ਦੀ ਵਿਚਾਰ ਚੱਲ ਰਹੀ ਹੋਵੇ ਤੇ ਬੰਦਾ ਸੁੱਤਾ ਪਿਆ ਹੋਵੇ, ਉਹ ਆਲਸੀ ਹੈ। ਉਹ ਸਤਨਾਮ ਸ਼੍ਰੀ, ਜਿਸ ਨੇ ਕੀਰਤਨ ਵਿੱਚ ਹੀ ਆਲਸ ਕਰਕੇ ਸੋ ਜਾਣਾ, ਉਸਦਾ ਸੁਣਨਾ ਵੀ ਅਧੂਰਾ ਹੈ। ਉਸਨੇ ਵਿਚਾਰ ਵੀ ਅਧੂਰੇ ਸੁਣਨੇ ਨੇ। ਖਿਆਲ ਕਰਨਾ, ਇਹ ਬੜੀ ਵੱਡੀ ਗੱਲ ਹੈ। ਅੱਜ ਤੋਂ ਆਪਾਂ ਇੱਕ ਗੱਲ ਯਾਦ ਕਰਕੇ ਜਾਈਏ, ਬਈ ਗੁਰੂ ਦਰਬਾਰ ਵਿੱਚ ਆ ਕੇ ਜਦੋਂ ਵਿਚਾਰ ਚੱਲ ਰਹੀ ਹੋਵੇ, ਕੀਰਤਨ ਹੋ ਰਿਹਾ ਹੋਵੇ, ਸਤਸੰਗਤ ਵਿੱਚ ਸੌਂ ਜਾਣਾ ਇਸ ਤੋਂ ਵੱਡਾ ਕੋਈ ਆਲਸ ਨਹੀਂ ਹੈ। ਜੇ ਸਤਨਾਮ ਸ਼੍ਰੀ, ਜਿੱਥੇ ਸਤਿਗੁਰ ਜੀ ਦਾ ਪ੍ਰਕਾਸ਼ ਹੈ, ਸਤਿਗੁਰ ਜਾਗਦਾ ਹੈ ਦੇਹ, ਉੱਥੇ ਉਸਦੇ ਦੀਦਾਰ ਕਰਨ ਵਾਸਤੇ ਕੋਈ ਆਵੇ, उसका हुक्म सुन वास्ते कोई आवे, एक जज दे कोल जज का हुक्म सुन आवे ते जज दे कोल हुक्म सुनदे आ वह सुता रहे जब सतनाम श्री वाहिगुरु, उसने की हुक्म सुनना, वह तो सजा पा लेगा। सतगुरां दे दरबार विच आवे ते फिर इत्थे आके सौ जावे, इत्थे तां उम्मीद नहीं रखी जा सकती आलसी दे पासों कि वह कीर्तन सुनेगा भी कि नहीं सुनेगा, वह कथा सुनेगा भी कि नहीं सुनेगा, वह विचार सुनेगा भी कि नहीं सुनेगा। ऐसी अवस्था है आलसी दी। एक घटना याद आती है, एक पति ते पत्नी दोनों आलसी बड़े सन। एक बारी सारे जपो सतनाम श्री, दोनों ही बड़े आलसी सन। और रात सौन लगे हैं, एक दीवा होंदा सी उन्हां दे पास, वह बजाना पैंदा सी। हुण सर्दियां दे दिन सन, उन्हां दा नित झगड़ा होंदा सी दीवा कौन बजावे। उन्हां ने वारी बन ली, एक दिन पत्नी दीवा बजाया करेगी, एक दिन पति दीवा बजाया करेगा। वारी बनी गई। हुण वारी बंधे बंधे एक दिन दोनों जिद फड़ बैठे, वह कवे तू बजा, वह कवे तू बजा। हुण दीवा बलदा पिया, बजांदा दोनों चो कोई नहीं। पति बोलिया, हे देवते तू अज मेरे ते कृपा करके ये दीवा बजा दे, मैं तेरी इतनी सुखना दे देंगा। फिर बोलिया, अजे भी नहीं तू बजांदा, मैं बड़े उच्चे पहाड़ दे टेले ते चढ़ के तेरी सुखना देन वास्ते आवांगा, तू ये दीवा बजा दे। कदे किस देवी नूं, कदे किसे देवते नूं, कदे किसे वड्डे धार्मिक पुरश दा नाम लै लै के सुखना सुखी जाए दीवा बजा ले। जब सतनाम श्री ख्याल करना है, साडे विच ऐसी अवस्था है, साडे विच ऐसी अवस्था है। दीवा बजा दे, बड़िया बड़िया सुखना सुख लिया, पहाड़ ते चढ़ना सुख लिया, पहाड़ ते चढ़ के मैं तेरी सुखना देन आवांगा। इन्हें नु की होया, एक पवक्कड़ आया, एक पतंगा आया, वो दीवे उत्ते आ टप गया, वो सड़ गया, दीवा बुझ गया। ख्याल करना। हुण पत्नी बोली, तू मेरे वास्ते तो एक बड़ा काम खराब कर दिता, एक घर दे दो कदम तो मेरे को तुरे नहीं जाते, पहाड़ कौन चढ़ेगा जब सतनाम श्री वाहिगुरु, ये पहाड़ कौन चढ़ेगा। ये नाल चंगा सी तू आप ही दीवा बजा देंदा। अगों बोलिया, जिन्हां दियां मैं सुखना सुखिया उन्हां नूं पता नहीं, मैं दीवा तो बजा नहीं सकता, पहाड़ चढ़ के की आना है, तो सुखना कौन दे आए। जब सब तो जानते ने कि मैं आलसी हाँ, जब सतनाम श्री वाहे वह भी जानते ने कि मैं आलसी हाँ, तो दीवा कौन बजाना है, वह भी जानते ही ने। सचमुच आलसी बंदा गल्लां बड़ियां कमाल दियां करेगा। कदे आलसी कोल बैठो, तुहानू कहानियां बड़ा सुनाएगा। ये निशानी है आलसी दी, बड़ियां कहानियां सुनाएगा, स्वर्ग दियां गल्लां सुनाएगा, पर स्वर्ग वेख्या नहीं। आलसी बंदा दूजा रूप होएगा, दंभी ते पखंडी भी होएगा। जब सतनाम श्री वाही, आलसी का दूसरा रूप दंभी ते पखंडी होएगा। एक रूप स्वर्ग दियां गल्लां करी जाएगा, एक रूप नरक दियां गल्लां करी जाएगा। जब सतनाम श्री वाही, जेड़ा दंभी रूप होएगा वह नरक दियां गल्लां सुनाई जाएगा, डराई जाएगा। दूजा रूप आलसी स्वर्ग दियां गल्लां सुनाई जाएगा। पर जिन्हां ने परमेश्वर नूं याद कीता, संतां ने दोनों ही रद्द कर दिते। जब सतनाम श्री वह कहन लगे, ना सानू स्वर्ग की चिंता है ते ना सानू नरक की, स्वर्ग की इच्छा नहीं, नरक की चिंता नहीं। जब सतनाम श्री संतन दो राधे, दोनों ही रद्द कर दिते। वह सच बोले, ना सानू स्वर्ग की चिंता है ना सानू ਸਵਰਗ ਦੀ ਇੱਛਾ ਨਾ ਸਾਨੂੰ ਨਰਕ ਦੀ ਚਿੰਤਾ ਹੈ। ਕਿਉਂਕਿ ਆਲਸੀ ਬੰਦੇ ਨੂੰ ਮਨੋਰਥ ਹੀ ਨਹੀਂ ਪਤਾ ਕਿ ਮੇਰਾ ਮਨੋਰਥ ਕੀ ਹੈ। ਜਿਸ ਨੂੰ ਮਨੋਰਥ ਦਾ ਨਹੀਂ ਪਤਾ ਉਸਨੂੰ ਮੰਜ਼ਿਲ ਦਾ ਨਹੀਂ ਪਤਾ। ਆਲਸੀ ਕਮਾਲ ਦਾ ਹੈ, ਕੀ ਕਰਦਾ? ਉਹ ਕਹਿੰਦਾ ਬਿਸਤਰਾ ਕੋਈ ਵਿਛਾਵੇ ਸੌ ਮੈਂ ਜਾਵਾਂ। ਇਹ ਆਲਸੀ ਦੀ ਨਿਸ਼ਾਨੀ ਹੈ। ਆ ਵੇਖੋ ਅਸੀਂ ਆਲਸ ਕੱਢਣਾ ਹੈ ਅੱਜ, ਨਹੀਂ ਤੇ ਫਿਰ ਜੇ ਨਹੀਂ ਕੱਢਾਂਗੇ ਤੇ ਸ਼ਬਦ ਆ ਗਿਆ ਬਿਸਰੰਤ ਹਰ ਗੋਪਾਲ ਹੈ ਜਪ ਸਤਨਾਮ ਸ਼੍ਰੀ ਨਾਨਕ ਤੇ ਪ੍ਰਾਣੀ ਉਦਿਆਨ ਪਰਮਾ। ਭਟਕਦਾ ਫਿਰ ਇਹ ਪਾ ਜਿਵੇਂ ਜੰਗਲ ਵਿੱਚ ਕੋਈ ਭਟਕਦਾ। ਕਹਿੰਦਾ ਬਿਸਰਾ ਕੋਈ ਵੀ ਛਾਵੇ ਤੇ ਸੌ ਮੈਂ ਜਾਵਾਂ। ਕਹਿੰਦਾ ਖਾਣਾ ਕੋਈ ਪਕਾਵੇ ਤੇ ਪਰੋਸੇ ਤੇ ਖਾ ਮੈਂ ਲਵਾਂ। ਕਹਿੰਦਾ ਵੀ ਪਾਠ ਕੋਈ ਕਰੇ ਤੇ ਫਲ ਮੈਂ ਲੈ ਲਵਾਂ। ਕਹਿੰਦਾ ਪਾਠ ਕੋਈ ਕਰੇ ਤੇ ਫਲ ਮੈਂ ਲਵਾਂ। ਕਹਿੰਦੇ ਅਰਦਾਸ ਕੋਈ ਕਰੇ ਤੇ ਕੰਮ ਮੇਰਾ ਸਿੱਧ ਹੋ ਜਾਏ। ਮੈਨੂੰ ਤਾਂ ਲੱਗਦਾ ਹੀ ਇਹੀ ਹੈ, ਇਸੇ ਆਲਸੀ ਕਰਕੇ ਹੀ ਅੱਜ ਅਰਦਾਸਾਂ ਵਿਕਰੀਆਂ ਹਨ, ਇਸੇ ਅਰਦਾਸੀ ਕਰਕੇ ਹੀ ਅੱਜ ਸਾਡੇ ਕੀਰਤਨ ਵਿਕਰੇ ਹਨ, ਇਸ ਆਲਸੀ ਕਰਕੇ ਹੀ ਬਾਣੀ ਵੇਚੀ ਜਾ ਰਹੀ ਹੈ। ਕਿਉਂਕਿ ਉਹ ਆਪ ਆਲਸੀ, ਆਪ ਪਾਠ ਨਹੀਂ ਕਰਦਾ, ਆਪ ਕੀਰਤਨ ਨਹੀਂ ਕਰਦਾ, ਆਪ ਬਾਣੀ ਨਹੀਂ ਪੜ੍ਹਦਾ। ਉਹ ਤਾਂ ਕੀਤਾ ਕਰਾਇਆ ਪਾਠ ਮੰਗਦਾ, ਜਪ ਸਤਨਾਮ ਸ਼੍ਰੀ ਕੀਤਾ ਕਰਾਇਆ ਪਾਠ ਮੰਗਦਾ, ਉਹ ਤਾਂ ਕੀਤੀ ਕਰਾਈ ਅਰਦਾਸ ਮੰਗਦਾ। ਮੈਨੂੰ ਤਾਂ ਇਉਂ ਲੱਗਦਾ ਜੇ ਉਸਦੇ ਨਾਲ ਪੇਟ ਨਾ ਹੁੰਦਾ ਲੱਗਿਆ ਪਿਆ ਆਲਸੀ ਦੇ, ਤਾਂ ਉਹ ਕਹਿੰਦਾ ਗ੍ਰਾਹੀ ਵੀ ਆਪਣੇ ਮੂੰਹ 'ਚ ਹੋਰ ਕੋਈ ਪਾ ਲਵੇ ਤੇ ਰੱਜ ਮੈਂ ਜਾਵਾਂ ਜਪ ਸਤਨਾਮ ਸ਼੍ਰੀ। ਪਰ ਅਫਸੋਸ ਇਸ ਗੱਲ ਦਾ ਸੀ ਕਿ ਆਲਸੀ ਨੂੰ ਪੇਟ ਲੱਗਿਆ ਹੋਇਆ। ਜੇ ਪੇਟ ਨਾਲ ਨਾ ਲੱਗਿਆ ਹੁੰਦਾ ਤਾਂ ਸੱਚ ਸੀ, ਇਸ ਦੇ ਕੋਲ ਮੂੰਹ ਵਿੱਚ ਗ੍ਰਾਹੀ ਪਾਣੀ ਵੀ ਬੜੀ ਔਖੀ ਸੀ। ਇਹ ਜ਼ਰੂਰ ਕਹਿੰਦਾ ਕਿ ਭਾਈ ਗ੍ਰਾਹੀ ਤੂੰ ਆਪਣੇ ਮੂੰਹ ਵਿੱਚ ਪਾ ਲੈ ਤੇ ਰੱਜ ਮੈਂ ਜਾਵਾਂ, ਇਹ ਜ਼ਰੂਰ ਕਹਿੰਦਾ। ਇਹ ਸੱਚ ਹੈ ਕਿਉਂਕਿ ਆਲਸੀ ਹਨੇਰਾ ਚਾਹੁੰਦਾ, ਚਾਨਣਾ ਨਹੀਂ ਚਾਹੁੰਦਾ। ਕਿਉਂਕਿ ਆਲਸੀ ਨੂੰ ਨੀਂਦ ਬੜੀ ਹੁੰਦੀ ਹੈ, ਬਹੁਤ ਨੀਂਦ ਆਏਗੀ, ਨੀਂਦ ਦਾ ਸੰਬੰਧ ਹਨੇਰੇ ਨਾਲ। ਹਰ ਬੰਦਾ ਕਹਿੰਦਾ ਸੌਣ ਲੱਗਿਆਂ ਭਈਆ ਬਿਜਲੀ ਪਹੁੰਚਾ ਦਿਓ, ਮੈਂ ਸੌਣਾ ਚਾਹੁੰਦਾ, ਥੋੜ੍ਹੀ ਜਿਹੀ ਲਾਈਟ ਵੱਧ ਜਾਏ ਮੇਰੀ ਨੀਂਦ ਖਰਾਬ ਹੁੰਦੀ ਹੈ। ਆਲਸੀ ਤਮੋ ਗੁਣੀ ਹੈ। ਆ ਜਿਹੜਾ ਪਹਿਲਾ ਹੈ ਨਾ ਤਮੋ ਗੁਣ, ਇਹ ਆਲਸੀ ਦਾ ਹੈ। ਆਲਸੀ ਦੀ ਪੱਕੀ ਨਿਸ਼ਾਨੀ ਹੈ ਜਿੱਥੇ ਉਹ ਆਲਸੀ ਨੀਂਦ ਜ਼ਿਆਦਾ ਲੈਂਦਾ ਹਨੇਰੇ ਨੂੰ ਮੰਗਦਾ, ਉਤਨਾ ਪੇਟੂ ਵੀ ਬੜਾ ਹੁੰਦਾ ਹੈ। ਜਪ ਸਤਨਾਮ ਸ਼੍ਰੀ ਖਾਂਦਾ ਵੀ ਬਹੁਤ ਹੈ। ਆਲਸੀ ਜਿੰਨਾ ਖਾਂਦਾ ਉਹਨਾਂ ਕੋਈ ਵੀ ਨਹੀਂ ਖਾ ਸਕਦਾ, ਇਤਨਾ ਖਾ ਲੈਂਦਾ ਆਲਸੀ ਕਿ ਉਸਨੂੰ ਖਾਧਾ ਹੋਇਆ ਹਜ਼ਮ ਵੀ ਨਹੀਂ ਹੁੰਦਾ। ਇਹ ਸੱਚ ਹੈ। ਜਦੋਂ ਆਲਸੀ ਖਾਂਦਾ ਜਾਂਦਾ, ਆਲਸੀ ਸੌਂਦਾ ਜਾਂਦਾ, ਆਲਸੀ ਹਨੇਰੇ ਨੂੰ ਮੰਗਦਾ ਤੇ ਪਰਮਾਤਮਾ ਨੂੰ ਵਿਸਾਰਨ ਵਾਲਾ ਆਲਸੀ ਉਹ ਅੰਧਕਾਰ ਨੂੰ ਮੰਨੀ ਬੈਠਾ। ਜਪ ਸਤਨਾਮ ਸ਼੍ਰੀ ਹੈ। ਐਸਾ ਪਾਪੀ ਹੈ। ਆ ਜਿਤਨੇ ਸਿਨੇਮੇ ਬਣੇ ਨੇ, ਮਨੋਰੰਜਨ ਦੇ ਸਾਧਨ ਬੜੇ ਨੇ, ਸਭ ਆਲਸੀ ਦੇ ਪੈਦਾ ਕੀਤੇ ਹੋਏ ਨੇ। ਹਨੇਰੇ ਵਿੱਚ ਮਨੋਰੰਜਨ ਦਾ ਸਾਧਨ ਵੀ ਹਨੇਰੇ ਵਿੱਚ ਮੰਗਦਾ। ਜਪ ਸਤਨਾਮ ਸ਼੍ਰੀ ਹੈ। ਐਸਾ ਆਲਸੀ ਪਾਪੀ ਹੈ। ਪਰ ਹੁਣ ਵਿਚਾਰ ਕਰੀਏ ਵੀ ਆਲਸ ਕਿਵੇਂ ਜਾਵੇ, ਉਸਦੀ ਜੁਗਤ ਕੀ ਹੈ। ਆਪਾਂ ਗੱਲਾਂ ਤਾਂ ਹੋਰ ਵੀ ਜ਼ਿਆਦਾ ਕਰ ਸਕਦੇ ਹਾਂ ਆਲਸ ਦੀਆਂ, ਪਰ ਆਪਾਂ ਜੇ ਨੇੜੇ ਕਰ ਲਈਏ ਤਾਂ ਆਪਾਂ ਇਹ ਹੁਣ ਸਮਝੀਏ ਸਤਿਗੁਰੂ ਜੀ ਸੱਚੇ ਪਾਤਸ਼ਾਹ ਕਿਰਪਾ ਕਰਨ ਕਿ ਆਲਸ ਗਵਾਉਣ ਦੀ ਜੁਗਤ ਕੀ ਹੈ। ਅੱਜ ਜੁਗਤ ਪਤਾ ਚੱਲ ਜਾਏ, ਉਹ ਜੁਗਤ ਅਪਣਾ ਲਈਏ, ਮੁੜ ਕੇ ਜੀਵਨ ਵਿੱਚ ਆਲਸ ਨਾ ਆਵੇ। ਜੇ ਆਲਸ ਨਹੀਂ ਆਏਗਾ ਤੇ ਪਰਮੇਸ਼ਰ ਨਹੀਂ ਵਿਸਰੇਗਾ ਜਬ ਸਤਨਾਮ ਸ਼੍ਰੀ। ਬਈ ਆਲਸ ਦੀ ਜੁਗਤ ਇੱਕੋ ਇੱਕ ਹੈ, ਗਵਾਉਣ ਦੀ ਇੱਕ ਹੈ, ਇੱਕੋ ਹੀ ਹੈ। ਪਿਆਰ ਨਾਲ ਸਰਵਣ ਕਰੋਗੇ। ਆਲਸ ਗਵਾਉਣ ਦੀ ਜੁਗਤ ਹੈ ਇੰਤਜ਼ਾਰ। ਇੱਕ ਵਾਰੀ ਸਾਰੇ ਜਪੋ ਸਤਨਾਮ ਸ਼੍ਰੀ। ਜੇ ਤੁਹਾਡੇ ਵਿੱਚ ਇੰਤਜ਼ਾਰ ਦੀ ਅਵਸਥਾ ਆ ਜਾਏ, ਆਲਸ ਚਲਾ ਜਾਏਗਾ। ਤੁਸੀਂ ਪੁੱਛੋਗੇ ਕੀ ਗੱਲ, ਪਤਨੀ ਦਾ ਪਤੀ ਘਰ ਨਾ ਆਇਆ ਹੋਵੇ, ਪਰ ਹਰ ਇੰਤਜ਼ਾਰ ਦੇ ਨਾਲ ਪਿਆਰ ਦਾ ਸੰਬੰਧ ਹੈ, ਹਰ ਪਿਆਰ ਦੇ ਨਾਲ ਉਤਸ਼ਾਹ ਦਾ ਸੰਬੰਧ ਹੈ, ਜਬ ਸਤਨਾਮ ਸ਼੍ਰੀ। ਜੇ ਇੰਤਜ਼ਾਰ ਵਿੱਚ ਪਿਆਰ ਨਹੀਂ ਤੇ ਇੰਤਜ਼ਾਰ ਵੀ ਨਹੀਂ। ਜੇ ਪਿਆਰ ਵਿੱਚ ਉਤਸ਼ਾਹ ਨੇ ਜਨਮ ਨਹੀਂ ਲਿਆ ਤਾਂ ਫਿਰ ਇੰਤਜ਼ਾਰ ਵੀ ਨਹੀਂ, ਜਪ ਸਤਨਾਮ ਸ਼੍ਰੀ। ਆਲਸ ਨੂੰ ਗਵਾਉਣ ਦਾ ਗੁਣ ਹੈ ਇੰਤਜ਼ਾਰ। ਪਤੀ ਘਰ ਨਾ ਆਇਆ ਹੋਵੇ, ਪਤਨੀ ਨੂੰ ਨੀਂਦ ਨਹੀਂ ਆਉਂਦੀ। ਕਿੰਨੀਆਂ ਕਿੰਨੀਆਂ ਰਾਤਾਂ ਅਨੀਂਦੀਆਂ ਕੱਟ ਲੈਂਦੀ ਹੈ, ਬਾਰ ਬਾਰ ਬਨੇਰੇ 'ਤੇ ਜਾਂਦੀ ਹੈ, ਬਾਰ ਬਾਰ ਬਨੇਰੇ 'ਤੇ ਜਾਂਦੀ, ਬਾਰ ਬਾਰ ਉਹਨਾਂ ਰਾਹਾਂ 'ਤੇ ਨੈਣ ਵਿਛਾਈ ਬੈਠੀ ਹੈ। ਉਹਨੂੰ ਕੋਈ ਪੁੱਛੇ ਤੇਰਾ ਆਲਸ ਕਿੱਥੇ ਗਿਆ, ਜਪ ਸਤਨਾਮ ਸ਼੍ਰੀ, ਤੇਰੀ ਨੀਂਦ ਕਿੱਥੇ ਗਈ, ਉਹ ਜ਼ਰੂਰ ਕਹੇਗੀ ਮੋਹੇ ਰਹਿਣ ਨਾ ਵਿਹਾਵੈ, ਨੀਂਦ ਨਾ ਆਵੈ ਬਿਨ ਦੇਖੈ ਗੁਰ ਦਰਬਾਰਾ। ਵਾਕਈ ਪੰਥ ਨਿਹਾਰੇ ਕਾਮਨੀ, ਲੋਚਨ ਭਰੀ ਲੇ ਉਸਾਸਾ, ਉਰ ਨ ਪੀਜੈ ਪੱਗ ਨ ਖਿਸੈ, ਹਰ ਦਰਸ਼ਨ ਕੀ ਆਸ। ਜੇ ਇੰਤਜ਼ਾਰ ਹੈ, ਪਰ ਜਦੋਂ ਇੰਤਜ਼ਾਰ ਹੈ ਤੁਹਾਡੇ ਵਿੱਚ ਆਲਸ ਨਹੀਂ ਆਉਂਦਾ, ਸਾਡੇ ਵਿੱਚ ਆਲਸ ਨਹੀਂ ਆਉਂਦਾ, ਇਹ ਸੱਚ ਹੈ। ਅਸੀਂ ਰੇਲ ਗੱਡੀ ਦੀ ਇੰਤਜ਼ਾਰ ਵਿੱਚ ਖੜ੍ਹੇ ਹੋਈਏ ਅਤੇ ਸਾਡੇ ਵਿੱਚ ਆਲਸ ਨਹੀਂ ਹੁੰਦਾ ਕਿ ਝੱਟ ਹੁੰਦਾ ਕਿ ਅਸੀਂ ਗੱਡੀ ਵਿੱਚ ਬੈਠਣਾ, ਸਟੇਸ਼ਨ ਦੇ ਪਲੇਟਫਾਰਮ 'ਤੇ ਖੜ੍ਹ ਕੇ ਗੱਡੀ ਆਏਗੀ ਵਿੱਚ ਬੈਠ ਜਾਈਏ, ਗੱਡੀ ਆ ਰਹੀ ਹੈ, ਇੰਤਜ਼ਾਰ ਹੈ। ਹਰ ਇੰਤਜ਼ਾਰ ਦੇ ਨਾਲ ਪਿਆਰ ਹੈ, ਆਲਸ ਚਲਾ ਜਾਂਦਾ। ਬੱਚੇ ਦੇ ਪੇਪਰ ਨੇ, ਉਹ ਪਾਸ ਹੋਣਾ ਚਾਹੁੰਦਾ, ਨਤੀਜਾ ਚੰਗਾ ਚਾਹੁੰਦਾ ਕਿ ਉਸ ਨੂੰ ਜੇ ਨਤੀਜੇ ਦੀ ਇੰਤਜ਼ਾਰ ਹੈ ਤੇ ਪੜ੍ਹਾਈ ਵਿੱਚ ਕੋਈ ਆਲਸ ਨਹੀਂ ਹੈ, ਜਬ ਸਤਨਾਮ ਸ਼੍ਰੀ। ਜੇ ਉਸ ਨੂੰ ਪਾਸ ਹੋਣ ਦੀ ਇੰਤਜ਼ਾਰ ਨਹੀਂ ਤੇ ਉਹ ਪੜ੍ਹਾਈ ਵਿੱਚ ਵੀ ਆਲਸ ਕਰੇਗਾ। ਜਨਮ ਦੇਣ ਵਾਲੀ ਮਾਤਾ ਨੂੰ ਜਨਮ ਪੀੜਾ ਹਨ, ਪਰ ਇੰਤਜ਼ਾਰ ਦੇ ਵਿੱਚ ਭੁੱਲੀ ਬੈਠੀ ਹੈ ਕਿ ਜਿਸ ਜੀਵ ਨੇ ਆਉਣਾ ਉਸ ਦਾ ਇੰਤਜ਼ਾਰ ਹੈ, ਜਪ ਸਤਨਾਮ ਸ਼੍ਰੀ। ਇੱਕ ਜੀਵ ਦੇ ਆਗਮਨ ਦਾ ਇੰਤਜ਼ਾਰ ਹੈ, ਅਜੇ ਉਸ ਦਾ ਮੁੱਖ ਨਹੀਂ ਵੇਖਿਆ, ਉਸ ਦਾ ਸਰੂਪ ਨਹੀਂ ਵੇਖਿਆ, ਪਰ ਇੰਤਜ਼ਾਰ ਹੈ ਉਸ ਦੇ ਪਿਆਰ ਵਿੱਚ। ਜਨਮ ਪੀੜਾ ਬਰਦਾਸ਼ਤ ਵੀ ਕਰੀ ਜਾਂਦੀ ਹੈ, ਪਰ ਇੰਤਜ਼ਾਰ ਵਿੱਚ ਆਲਸ ਨਹੀਂ ਹੈ, ਜਪ ਸਤਨਾਮ ਸ਼੍ਰੀ। ਜਦੋਂ ਉਹੀ ਬੱਚੇ ਨੂੰ ਵੇਖਦੀ ਹੈ ਤਾਂ ਉਸ ਦੀਆਂ ਜਨਮ ਪੀੜਾਂ ਭੁੱਲ ਜਾਂਦੀਆਂ ਨੇ, ਜਪ ਸਤਨਾਮ ਸ਼੍ਰੀ। ਬੱਚੇ ਦਾ ਮੁੱਖ ਵੇਖ ਕੇ ਹੀ ਜਨਮ ਪੀੜਾਂ ਭੁੱਲ ਜਾਂਦੀਆਂ ਨੇ। ਬੱਚੇ ਆਪਣੇ ਨਤੀਜਾ ਸੁਣ ਕੇ ਹੀ ਮੈਂ ਪਾਸ ਹੋ ਗਿਆ, ਆਪਣੀ ਉਸ ਵਕਤ ਰਾਤਾਂ ਜਿਹੜੀਆਂ ਅਨੀਂਦੇ ਜਾਗੀਆਂ ਹੁੰਦੀਆਂ ਨੇ ਉਹਨਾਂ ਦੇ ਦੁੱਖ ਭੁੱਲ ਜਾਂਦੇ ਨੇ, ਜਪ ਸਤਨਾਮ ਸ਼੍ਰੀ। ਪਤੀ ਦਾ ਘਰ ਆ ਜਾਣਾ, ਪਤੀ ਦਾ ਮੁੱਖ ਵੇਖ ਲੈਣਾ, ਉਹ ਇੰਤਜ਼ਾਰ ਦੀਆਂ ਘੜੀਆਂ ਜੋ ਲੰਘੀਆਂ ਸੀ ਉਹ ਸੁੱਖ ਸਰੂਪ ਹੋ ਕੇ ਜਾਪਣ ਲੱਗ ਪੈਂਦੀਆਂ। ਸੱਚ ਹੈ ਇੰਤਜ਼ਾਰ ਦਾ ਸੰਬੰਧ ਵੀ ਪਿਆਰ ਨਾਲ ਹੈ। ਸਮਝਣਾ ਪਏਗਾ ਜਿਸ ਦੇ ਇੰਤਜ਼ਾਰ ਵਿੱਚ ਇਹ ਜੀਵ ਖੜਾ ਉਸ ਨਾਲ ਇਸ ਦਾ ਸੰਬੰਧ ਕੈਸਾ ਹੈ, ਜਪ ਸਤਨਾਮ ਸ਼੍ਰੀ। ਇਹ ਸੋਚਣਾ ਪਏਗਾ ਜਿਸ ਦੇ ਇੰਤਜ਼ਾਰ ਵਿੱਚ ਹੈ, ਜਦੋਂ ਆਲਸ ਹੀ ਨਹੀਂ ਰਿਹਾ ਉਸ ਨਾਲ ਇਸ ਦਾ ਸੰਬੰਧ ਕੈਸਾ ਹੈ। ਦਾਸ ਨੇ ਕਈ ਵਾਰੀ ਇਹ ਵਿਚਾਰ ਹੁੰਦਾ ਹੈ, ਜਦੋਂ ਸਾਡੇ ਘਰ ਕਿਸੇ ਨੇ ਆਉਣਾ ਹੋਵੇ, ਬੜਾ ਹੀ ਪਿਆਰਾ ਹੋਵੇ, ਬੜਾ ਹੀ ਪਿਆਰਾ ਹੋਵੇ, ਬੜਾ ਹੀ ਪਿਆਰਾ ਮਿੱਤਰ ਹੋਵੇ, ਅਤੇ ਅਸੀਂ ਪਤਾ ਕੀ ਕਰਦੇ ਹਾਂ, ਉਸ ਸਮੇਂ ਤੱਕ ਇੰਤਜ਼ਾਰ ਵਿੱਚ ਬੈਠੇ ਰਹਿੰਦੇ ਹਾਂ। ਇੰਤਜ਼ਾਰ 'ਚ ਬੈਠੇ ਬੈਠੇ ਪਤਾ ਨਾਲ ਇੱਕ ਹੋਰ ਕੰਮ ਕੀ ਕਰਦੇ ਹਾਂ, ਉਸਦੇ ਆਉਣ ਤੋਂ ਪਹਿਲਾਂ ਜਿਹੜੀ ਚੰਗੀ ਤੋਂ ਚੰਗੀ ਵਸਤੂ ਹੁੰਦੀ ਹੈ ਨਾ, ਅਸੀਂ ਕਹਿੰਦੇ ਹਾਂ ਬਹੁਤ ਹੀ ਚੰਗੀ ਹੋਵੇ। ਅਜੇ ਮਿੱਤਰ ਨੂੰ ਨਹੀਂ ਪਤਾ ਜਿਹਨੇ ਆਉਣਾ, ਜਿਹੜੇ ਅਸੀਂ ਆਪਣੇ ਆਪ ਨੂੰ ਚੰਗੀ ਵਸਤੂ ਸਮਝਦੇ ਹਾਂ ਨਾ, ਉਹ ਪਹਿਲਾਂ ਤਿਆਰ ਹੀ ਕਰੀ ਦੀ ਹੈ, ਉਹ ਤਿਆਰ ਕਰਕੇ ਰੱਖੀ ਦੀ ਹੈ ਕਿ ਮੇਰਾ ਪਿਆਰਾ ਆਏਗਾ, ਇੰਤਜ਼ਾਰ ਖਤਮ ਹੋ ਜਾਏਗੀ, ਮੇਰੇ ਕੋਲ ਬੈਠੇਗਾ ਤਾਂ ਮੈਂ ਇਹ ਭੇਟਾ ਉਸਦੇ ਚਰਨਾਂ ਵਿੱਚ ਰੱਖਾਂਗਾ, ਜੋ ਸਤਨਾਮ ਸ਼੍ਰੀ ਗੁਰੂ। ਠੀਕ ਹੈ ਨਾ, ਤੇ ਸੱਚ ਹੈ ਜਦੋਂ ਭੇਟਾ ਰੱਖੀ ਦੀ ਹੈ। ਹੁਣ ਇਹ ਗੱਲ ਇੱਕ ਹੋਰ ਹੈ ਕਿ ਜਿਹੜੀ ਤੁਸੀਂ ਭੇਟਾ ਰੱਖੀ ਹੈ ਉਹ ਪਿਆਰੇ ਨੂੰ ਸਵੀਕਾਰ ਵੀ ਹੋਣੀ ਚਾਹੀਦੀ ਹੈ, ਜਪ ਸਤਨਾਮ ਸ਼੍ਰੀ ਹੋਏ ਦੇ। ਜਦੋਂ ਸਵੀਕਾਰ ਹੋ ਜਾਏ ਤੁਹਾਡੀ ਰੱਖੀ ਹੋਈ ਭੇਟਾ, ਫਿਰ ਤੁਸੀਂ ਵੇਖਣਾ ਕਿ ਸਾਡੇ ਅਤੇ ਤੁਹਾਡੇ ਵਿੱਚ ਕੀ ਅਵਸਥਾ ਹੁੰਦੀ ਹੈ। ਅਤੇ ਫਿਰ ਮੈਂ ਸੱਚ ਕਹਿ ਦਿਆਂ, ਪਰਮਾਤਮਾ ਨਾਲ ਪਿਆਰ ਹੋ ਜਾਏ, ਉਸ ਦੀ ਇੰਤਜ਼ਾਰ ਹੋ ਜਾਏ, ਜਪ ਸਤਨਾਮ ਸ਼੍ਰੀ ਹੋਏ। ਜਿਹੜੇ ਪਿਆਰ ਪਰਮਾਤਮਾ ਨਾਲ ਪਿਆਰ ਹੋ ਜਾਏ, ਉਸਦੀ ਇੰਤਜ਼ਾਰ ਹੋ ਜਾਏ, ਉਸਦੀ ਇੰਤਜ਼ਾਰ ਵਿੱਚ ਯਾਦ ਰਹੇ ਹਰ ਸਮੇਂ, ਉਸਦੀ ਯਾਦ ਰਹੇ, ਉਸਦੀ ਯਾਦ ਵਿੱਚ ਮੈਂ ਸੱਚ ਆਖਾਂਗਾ, ਅਤੇ ਯਾਦ ਕਰਨ ਵਾਲਾ ਪਤਾ ਕੀ ਸੋਚੇਗਾ, ਸਭ ਤੋਂ ਅਮੋਲਕ ਵਸਤੂ ਮੇਰੇ ਪ੍ਰਾਣ ਹਨ, ਹੇ ਪਿਆਰੇ ਜੇ ਤੂੰ ਮੇਰੇ ਕੋਲ ਆ ਜਾਵੇਂ ਤਾਂ ਮੈਂ ਸਭ ਤੋਂ ਪਹਿਲਾਂ ਮੈਂ ਆਪਣੀ ਪ੍ਰਾਣਾਂ ਦੀ ਭੇਟਾ ਤੇਰੇ ਅੱਗੇ ਕਰ ਦਿਆਂ। ਇਹ ਕਹਿਣ ਨਾਲ ਗੱਲ ਨਹੀਂ ਹੈ। ਔਰ ਜਿਹੜਾ ਹੁਣ ਪ੍ਰਾਣ ਭੇਟ ਕਰਨ ਲੱਗਿਆ, ਕਦੇ ਕੋਈ ਸੋਚ ਸਕਦਾ ਹੁਣ ਆਲਸੀ ਹੋਏਗਾ, ਜਪ ਸਤਨਾਮ ਸ਼੍ਰੀ ਵਾਹਿ, ਕੋਈ ਸੋਚ ਸਕਦਾ, ਹੇ ਪ੍ਰਭੂ ਕਿਰਪਾ ਕਰੋ, ਕੀੜੀ ਦੇ ਘਰ ਭਗਵਾਨ ਆਇਆ, ਮੇਰੇ ਪ੍ਰਾਣ ਹੀ ਤੁਹਾਡੇ ਚਰਨਾਂ ਵਿੱਚ ਹਾਜ਼ਰ ਹਨ, ਪ੍ਰਾਣ ਹੀ ਸਵੀਕਾਰ ਕਰੋ। ਪਰ ਜਿਸ ਦਾ ਪਿਆਰ ਹੈ ਤੇ ਮੇਰਾ ਪਿਆਰਾ ਪਤਾ ਕੀ ਕਹਿੰਦਾ, ਪ੍ਰਾਣ ਵੀ ਉਸੇ ਦੇ ਸਵੀਕਾਰ ਹੋਣਗੇ ਜਿਸ ਨੇ ਪਿਆਰੇ ਦੇ ਹੁਕਮ ਨੂੰ ਸੁਣਿਆ, ਸਮਝਿਆ ਤੇ ਮੰਨਿਆ ਹੈ। ਜਪੋ ਸਤਨਾਮ ਸ਼੍ਰੀ, ਉਹ ਪ੍ਰਾਣ ਸਵੀਕਾਰ ਕਰਦਾ ਹੈ, ਉਹ ਭੇਟਾ ਸਵੀਕਾਰ ਹੁੰਦੀ ਹੈ ਜਿਸ ਦੇ ਅੱਗੇ ਰੱਖ ਰਹੇ ਹਾਂ ਕਿ ਸਿਰਫ ਭੇਟਾ ਹੀ ਰੱਖ ਰਹੇ ਹਾਂ ਕਿ ਕੀ ਉਸਦਾ ਹੁਕਮ ਵੀ ਮੰਨੀਦਾ ਹੈ। ਇੱਕ ਗੱਲ ਹੋਰ, ਜਿਵੇਂ ਪਿਆਰੇ ਦੀ ਇੰਤਜ਼ਾਰ ਹੈ, ਹੁਣ ਪਿਆਰੇ ਦੀ ਇੰਤਜ਼ਾਰ ਲਈ, ਪਿਆਰੇ ਦੀ ਇੰਤਜ਼ਾਰ ਲਈ ਪਿਆਰ ਪਾਉਣ ਲਈ ਜੁਗਤ ਕੀ ਹੈ, ਜਪ ਸਤਨਾਮ ਸ਼੍ਰੀ। ਹੁਣ ਜਿਸ ਪਿਆਰੇ ਦੇ ਇੰਤਜ਼ਾਰ ਲਈ ਅਸੀਂ ਪ੍ਰਾਣ ਭੇਟਾ ਕਰਨਾ ਚਾਹੁੰਦੇ ਹਾਂ, ਉਸ ਪਿਆਰੇ ਦੇ ਪਿਆਰ ਲਈ, ਉਸਦੇ ਪਿਆਰ ਨੂੰ ਪਾਉਣ ਦੀ ਜੁਗਤ ਕੀ ਹੈ। ਅਤੇ ਸੱਚ ਮੈਂ ਆਖਦੇ ਹਾਂ ਕਿ ਜਿਸ ਨੂੰ ਹਰ ਸਮੇਂ ਮੌਤ ਦੀ ਇੰਤਜ਼ਾਰ ਹੈ ਉਹ ਵੀ ਆਲਸੀ ਨਹੀਂ ਹੈ, ਜਪ ਸਤਨਾਮ ਸ਼੍ਰੀ। ਜਿਹਨਾਂ ਨੂੰ ਮੌਤ ਦੀ ਇੰਤਜ਼ਾਰ ਨਹੀਂ ਉਹ ਆਲਸੀ ਨਹੀਂ, ਜਿਹਨਾਂ ਨੂੰ ਮੌਤ ਦੀ ਇੰਤਜ਼ਾਰ ਰਹਿੰਦੀ ਹੈ ਉਹ ਚੇਤੇ ਰੱਖਦੇ ਨੇ, ਜਿਹਨਾਂ ਨੂੰ ਮੌਤ ਦੀ ਇੰਤਜ਼ਾਰ ਹੈ ਉਹ ਪ੍ਰਭੂ ਦੀ ਬੰਦਗੀ ਕਰਦੇ ਨੇ, ਜਿਹਨਾਂ ਨੂੰ ਮੌਤ ਦੀ ਇੰਤਜ਼ਾਰ ਹੈ ਤਾਂ ਉਹ ਫਿਰ ਪਿਆਰ ਵੀ ਕਰਦੇ, ਮੌਤ ਦੀ ਇੰਤਜ਼ਾਰ ਹੈ ਜੇ ਚੇਤੇ ਹੈ, ਉੱਥੇ ਆਲਸ ਕੋਈ ਨਹੀਂ ਹੈ, ਸੱਚਮੁੱਚ ਫਿਰ ਉਹ ਆਲਸੀ ਨਹੀਂ ਹੁੰਦਾ ਜਿਸ ਨੂੰ ਮੌਤ ਦੀ ਇੰਤਜ਼ਾਰ ਹੈ। ਰਾਜੇ ਜਨਕ ਨੇ ਸੁਖਦੇਵ ਮੁਨੀ ਨੂੰ ਗਿਆਨ ਦੇਣ ਲੱਗਿਆਂ ਇੱਕ ਗੱਲ ਆਖੀ, ਹੇ ਸੁਖਦੇਵ ਮੁਨੀ, ਤੂੰ ਇਸ ਸ਼ਹਿਰ ਦਾ ਇੱਕ ਚੱਕਰ ਲਗਾ ਕੇ ਆ। ਸੁਖਦੇਵ ਮੁਨੀ ਰਾਜੇ ਜਨਕ ਦੇ ਕਹਿਣ 'ਤੇ ਉਸ ਸ਼ਹਿਰ ਦਾ ਚੱਕਰ ਲਗਾਉਣ ਚਲਾ ਗਿਆ। ਜਦੋਂ ਪੂਰਾ ਚੱਕਰ ਲਗਾ ਕੇ ਆਇਆ, ਰਾਜੇ ਜਨਕ ਨੇ ਪੁੱਛਿਆ, ਹੁਣ ਤੇਰੀ ਅਵਸਥਾ ਕੀ ਹੈ? ਆਖਣ ਲੱਗਿਆ, ਮੈਂ ਸ਼ਹਿਰ ਵਿੱਚ ਬਹੁਤ ਕੁਛ ਦੇਖਿਆ, ਮੈਂ ਬੜੀਆਂ ਖੇਲਾਂ ਵੇਖੀਆਂ, ਲੋਕੀ ਹੱਸਦੇ ਵੇਖੇ, ਮੈਂ ਲੋਕੀ ਨੱਚਦੇ ਟੱਪਦੇ ਵੇਖੇ, ਮੈਂ ਸ਼ਹਿਰ ਦੀਆਂ ਸਾਰੀਆਂ ਰੌਣਕਾਂ ਨੂੰ ਵੇਖਿਆ। ਮੈਂ ਸ਼ਹਿਰ ਦੇ ਵਿੱਚ ਜੰਮਦੇ ਜੀਵ ਵੇਖੇ, ਮਰਦੇ ਵੀ ਵੇਖੇ। ਮੈਂ ਮੁਰਦੇ ਵੀ ਵੇਖੇ, ਹਾਹਾਕਾਰ ਵੀ ਵੇਖੀ, ਪੁਕਾਰਾਂ ਵੀ ਵੇਖੀਆਂ। ਮੈਂ ਸ਼ਹਿਰ ਵਿੱਚ ਠੱਗੀਆਂ ਹੁੰਦੀਆਂ ਵੀ ਵੇਖੀਆਂ ਅਤੇ ਸ਼ਹਿਰ ਵਿੱਚ ਭਗਤੀ ਦੇ ਭਗਤਾਂ ਵੱਲੋਂ ਉਪਰਾਲੇ ਵੀ ਵੇਖੇ। ਰਾਜੇ ਜਨਕ ਨੇ ਕਿਹਾ, ਤੇਰੀ ਕੀ ਅਵਸਥਾ ਹੈ ਸੁਖਦੇਵ ਮੁਨੀ, ਹੁਣ ਤੇਰੀ ਕੀ ਅਵਸਥਾ ਹੈ? ਕਹਿਣ ਲੱਗਿਆ, ਮੇਰਾ ਮਨ ਇਸ ਸ਼ਹਿਰ ਦੇ ਜੋ ਖੇਲਾਂ ਵਾ ਉਹਨਾਂ ਖੇਲਾਂ ਵਿੱਚ ਮਸਤ ਹੋ ਗਿਆ। ਕਹਿੰਦੇ, ਤੇਰਾ ਮਨ ਖੇਲਾਂ ਵਿੱਚ ਮਸਤ ਹੋ ਗਿਆ ਅਤੇ ਹੁਣ ਤੇਰਾ ਮਸਤ ਮਨ ਦੀ ਕੀ ਅਵਸਥਾ ਹੈ? ਜਪੋ ਸਤਨਾਮ ਸ਼੍ਰੀ ਵਾਈ। ਕਹਿੰਦੇ, ਉਹਨਾਂ ਵਿੱਚ ਹੀ ਉਰਜ ਗਿਆ। ਉਰਜਣ ਤੋਂ ਬਾਅਦ ਤੇਰੀ ਕੀ ਅਵਸਥਾ ਹੈ? ਕਹਿੰਦੇ, ਮੈਂ ਉਸੇ ਨੂੰ ਹੀ ਸੱਚ ਮੰਨ ਲਿਆ। ਜਪੋ ਸਤਨਾਮ ਸ਼੍ਰੀ ਵਾਈ। ਕਿਉਂ ਮੰਨਿਆ ਸੱਚ? ਮੈਨੂੰ ਉਹਨਾਂ ਵਿੱਚ ਸੁੱਖ ਵੀ ਜਾਪੇ ਹਨ। ਮੈਂ ਆਪਣੇ ਆਪ ਨੂੰ ਸਮਝ ਨਹੀਂ ਸਕਿਆ ਕਿ ਮੈਂ ਉੱਧਰ ਕਿਉਂ ਫਸ ਗਿਆ ਹਾਂ। ਰਾਜੇ ਜਨਕ ਨੇ ਬੁਲਾਇਆ, ਦੂਸਰਾ ਦਿਨ ਆ ਗਿਆ। ਕਹਿੰਦੇ, ਇੱਕ ਦੀਵਾ ਹੈ, ਦੀਵੇ ਵਿੱਚ ਤੇਲ ਭਰ ਦਿੱਤਾ ਅਤੇ ਸੁਖਦੇਵ ਮੁਨੀ ਦੇ ਹੱਥ ਵਿੱਚ ਫੜਾ ਦਿੱਤਾ। ਮਗਰ ਹੀ ਇੱਕ ਬੰਦਾ ਤਲਵਾਰ ਲੈ ਕੇ ਮਗਰ ਤੋੜ ਦਿੱਤਾ, ਨੰਗੀ ਤਲਵਾਰ ਲੈ ਕੇ ਆਖਿਆ, ਸ਼ਹਿਰ ਦਾ ਚੱਕਰ ਲਗਾ ਕੇ ਆ ਦੀਵਾ ਫੜ ਕੇ ਵੇਖੀ, ਇੱਕ ਤੇਲ ਦਾ ਤੁਪਕਾ ਵੀ ਧਰਤੀ 'ਤੇ ਨਾ ਡਿੱਗੇ। ਜੇ ਤੇਲ ਦਾ ਤੁਪਕਾ ਡਿੱਗ ਗਿਆ ਤਾਂ ਇਹ ਤਲਵਾਰ ਦੇ ਨਾਲ ਤੇਰਾ ਸਿਰ ਕੱਟ ਦਿੱਤਾ ਜਾਏਗਾ। ਹੁਣ ਸੁਖਦੇਵ ਮੁਨੀ ਸਾਰੇ ਸ਼ਹਿਰ ਦਾ ਚੱਕਰ ਲਗਾ ਕੇ ਆ ਗਿਆ, ਇੱਕ ਤੇਲ ਦਾ ਤੁਪਕਾ ਵੀ ਨਹੀਂ ਡਿੱਗਿਆ। ਰਾਜੇ ਜਨਕ ਨੇ ਪੁੱਛਿਆ, ਹੁਣ ਕੀ ਤੂੰ ਵੇਖਿਆ? ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਹੁਣ ਤੂੰ ਸ਼ਹਿਰ ਵਿੱਚ ਕੀ ਵੇਖਿਆ? ਕਹਿੰਦੇ, ਤੁਹਾਨੂੰ ਵੇਖਣ ਦੀ ਚੇਤੇ ਸੀ, ਮੈਨੂੰ ਮੌਤ ਚੇਤੇ ਸੀ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਜੇ ਮੈਂ ਇੱਕ ਅੱਖ ਦੀ ਪਲਕ ਇੱਕ ਵਾਰੀ ਦੂਸਰੇ ਪਾਸੇ ਵੇਖਣ ਵਿੱਚ ਲਾ ਦਿੱਤੀ ਤਾਂ ਤੇਲ ਡੁੱਲ ਜਾਏਗਾ। ਜੇ ਤੇਲ ਦਾ ਤੁਪਕਾ ਡੁੱਲ ਗਿਆ ਮਗਰ ਤਲਵਾਰ ਵਾਲਾ ਮੇਰੀ ਗਰਦਨ ਕੱਟ ਦੇਗਾ। ਮੈਨੂੰ ਮੌਤ ਦਾ ਡਰ ਸੀ ਅਤੇ ਇਸ ਦੀਵੇ ਨਾਲ ਪਿਆਰ ਹੋ ਗਿਆ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਮੈਨੂੰ ਮੌਤ ਦੀ ਇੰਤਜ਼ਾਰ ਸੀ, ਧਿਆਨ ਮੇਰਾ ਦੀਵੇ ਵਿੱਚ ਟਿਕ ਗਿਆ। ਮੇਰੀ ਮੌਤ ਦੀ ਇੰਤਜ਼ਾਰ ਸੀ, ਧਿਆਨ ਮੇਰਾ ਇਸ ਦੀਵੇ ਦੇ ਤੇਲ ਵਿੱਚ ਟਿਕ ਗਿਆ। ਰਾਜਾ ਜਨਕ ਬੋਲੇ, ਜੇ ਹਰ ਸਮੇਂ ਤੈਨੂੰ ਮੌਤ ਦਾ ਇੰਤਜ਼ਾਰ ਰਹੇ ਤਾਂ ਧਿਆਨ ਤੇਰਾ ਪਰਮਾਤਮਾ ਵਿੱਚ ਟਿਕ ਜਾਏ। ਜਪੋ ਸਤਨਾਮ ਸ਼੍ਰੀ। ਫਿਰ ਤੇਰਾ ਧਿਆਨ ਪਰਮਾਤਮਾ ਵਿੱਚ ਟਿਕ ਸਕਦਾ ਹੈ ਜੇ ਹਰ ਸਮੇਂ ਤੈਨੂੰ ਮੌਤ ਦਾ ਇੰਤਜ਼ਾਰ ਰਹੇ। ਅਤੇ ਫਿਰ ਤਾਂ ਸੱਚ ਗੱਲ ਆ ਗਈ ਸਾਹਮਣੇ। ਕੀ ਸੱਚ ਗੱਲ ਸਾਹਮਣੇ ਆਈ? ਜਿੱਥੇ ਮੌਤ ਦੀ ਇੰਤਜ਼ਾਰ ਹੈ ਉੱਥੇ ਪਿਆਰ ਹੈ, ਜਿੱਥੇ ਇੰਤਜ਼ਾਰ ਹੈ ਉੱਥੇ ਪਿਆਰ ਹੈ। ਜੇ ਪਿਆਰੇ ਦੀ ਇੰਤਜ਼ਾਰ ਰਹੇ ਤਾਂ ਪਿਆਰੇ ਦਾ ਪਿਆਰ ਰਹੇਗਾ। ਪਿਆਰੇ ਦੀ ਇੰਤਜ਼ਾਰ ਵਿੱਚ ਪਿਆਰੇ ਦਾ ਪਿਆਰ ਹੈ। ਸੱਚਮੁੱਚ ਬੜਾ ਹੀ ਪਿਆਰ ਹੈ, ਪਿਆਰੇ ਦਾ ਪਿਆਰ ਵੀ ਬੜਾ ਪਿਆਰ ਹੈ। ਅਤੇ ਫਿਰ ਇਹ ਗੱਲ ਯਕੀਨ ਕਰਕੇ ਜਾਣਾ, ਜਿਹੜੇ ਬ੍ਰਹਮ ਨਾਲ ਪਿਆਰ ਕਰਦੇ ਨੇ, ਬ੍ਰਹਮ ਦੀ ਇੰਤਜ਼ਾਰ ਕਰਦੇ ਨੇ, ਇਹੋ ਪਿਆਰ ਹੀ ਉਹਨਾਂ ਲਈ, ਪਿਆਰੇ ਦਾ ਪਿਆਰ ਹੀ, ਬ੍ਰਹਮ ਦਾ ਪਿਆਰ ਹੀ ਉਹਨਾਂ ਲਈ ਪਰਮ ਧਨ ਹੈ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਸ਼ਬਦ ਮੈਂ ਕਿਉਂ ਵਰਤਿਆ? ਪਰਮ ਧਨ, ਧਨ ਤਾਂ ਬਹੁਤ ਸੁਣੇ ਨੇ ਪਰ ਇਹ ਐਸਾ ਪਰਮ ਧਨ ਹੈ ਜਿਹੜਾ ब्रह्म दी इंतजार विच प्यार करदा है, ये उस दे लई परम धन है। संसार दा कोई धन भी उस प्यारे दी इंतजार तो उस नू प्यार करन वाले नू नहीं हटा सकता, कोई लोभ उस नू परे नहीं हटा सकता। जब सतनाम श्री वाहिगुरु वो अपने आप नू कुर्बान कर देगा, लेकिन प्यारे दी इंतजार ते प्यारे दा प्यार नहीं छड़दा। जब सतनाम श्री वो कह रहे है, हे कां तू मेरा सारा मांस खा लिया है, कोई गल नहीं, तू मेरा सारा मांस कला कला खा गया है कौन। बाबा फरीद कहंदे ने, तू सारा मांस खा गया, मैं तेरे ते गिला नहीं कीता, पर मेरिया हुण अखां नूं ना छेड़ी, मैनू अजे भी प्यारे दी इंतजार है। जब सतनाम श्री गुरु मैनू अजे भी प्यारे दी इंतजार है। कागा करंग ढंडोलिया सगला खाया मांस, ए दोए नैना मत छूयो फिर देखण की आस। अजे मैनू प्यारे दी इंतजार है। उन्होंने कोल जे सब तो कीमती कोई खजाना है तो यह प्यार है, यह ही परम धन है। प्यारे दी इंतजार विच कीता होया प्यार ही प्यारे लई परम धन है। लेकिन जे अगर कोई प्यारे नू जान लवे, जप सतनाम श्री वाहिगुरु, जिन्ह ने प्यारे दी इंतजार दे विच प्यारे दी महिमा नू जानिया, गुणा नू जानिया, उन्हां गुणा दी याद जो है, जिन्ह ने प्यारे दी इंतजार दे विच प्यार पा के गुणा नू जान लिया, गुण भी गाई जांदे हन ते इंतजार भी करी जांदे हन, प्यार भी करी जांदे हन, उन्हां दा इह परम जीवन है। जप सतनाम श्री वाहिगुरु, भी जीवंदे तो सारे होणगे कहंदे ने, पर ऐसा जीवन कोई जींदा है जिहड़ा प्यारे दी इंतजार विच प्यारे दे गुण गाई जांदा। जब सतनाम श्री जिसनूं इउं लगदा है कि जिधर भी नज़र मारदा है उसनूं इउं लगदा है कि हर परमात्मा दी बनाई हुई रचना प्यारे नूं याद कर रही है, वो आप कहंदा है, पत्ते पत्ते नूं कहिंदा है, तुसी भी याद कर रहे हो, मैं भी याद कर रहा, हर बनस्पति दे खेड़े नूं कहिंदा है, तुहाडे खेड़े विच भी याद है, तुसी याद तुहाडे खेड़े विच है ते मैनूं भी याद है। सतगुरु नानक कहिंदे ने, बबीहे नूं याद है, हे माता बबीहा बोली जांदा है सौंदा नहीं, माता बबीहा बोली जांदा सौंदा नहीं, इउं लगदा है इसनूं भी मेरे वांगू सजण दा विछोड़ा जापदा है, सजण दी याद विच बोल रहा है। जे अगर बबीहा नहीं सुन सकदा, माता तेरा बेटा नानक किवें सुन जाए। सतनाम बबीहे दी याद परम जीवन है। परम जीवन वाला कोई जा रहा है, बड़ी सुरीली आवाज सुनी, मस्त हो गया, मस्त आवाज सुन के उपर वेखदा है, एक पंछी नू वेख्या, पंछी नू वेखे परम जीवन वाला जो परमात्मा दी इंतजार विच प्यार पाई बैठा है, उसका रोम रोम गुण गा रहा है, उसका श्वास श्वास गुण गा रहा है, कहिंदा है तेरी आवाज तो बड़ी सुरीली है, बड़ी मिठड़ी है, जिस आवाज ने मेरा मन मोह लिया है, पर मैनू तू ये दस तेरा रंग क्यों काला हो गया। जब सतनाम श्री काली कोयल तू कित गुण काली, ए काली कोयल तेरी आवाज बड़ी मिठी है, सुरीली है, कोयल बड़ी मस्त कर दिंदी है तेरी आवाज, पर हे पंछी तेरा रंग क्यों काला हो गया। जब सतनाम श्री है अपने ही अनपाव परम जीवन वाला ये दरवेश फकीर कह रहा है, मैं समझ गया, मैं समझ गया, ਤੂੰ ਵੀ ਆਪਣੇ ਪ੍ਰੀਤਮ ਤੇ ਸੱਜਣ ਦੀ ਯਾਦ ਵਿੱਚ ਗੀਤ ਗਾ ਰਹੀ ਹੈ ਤੇ ਤੇਰੇ ਅੰਦਰ ਵੀ ਸੱਜਣ ਦਾ ਇਤਨਾ ਬੈਰਾਗ ਹੈ, ਇਤਨਾ ਬੈਰਾਗ ਹੈ, ਉਸਦੀ ਯਾਦ ਕਰ ਕਰਕੇ ਤੂੰ ਆਪਣਾ ਰੰਗ ਕਾਲਾ ਕਰ ਲਿਆ। ਜਪ ਸਤਨਾਮ ਸ਼੍ਰੀ ਅਰਸੀ ਗੁਣ ਗਾਉਂਦਿਆਂ ਗਾਉਂਦਿਆਂ ਜਦੋਂ ਪੁੱਛਣ ਤੁਰ ਪਿਆ, ਸੱਚਮੁੱਚ ਜਿਸ ਨੇ ਖੋਜਣ ਤੁਰ ਪਿਆ, ਜਿਹੜਾ ਇਸ ਖੋਜ ਵਿੱਚ ਨਿਕਲਦਾ, ਸੰਸਾਰ ਬੇਸ਼ੱਕ ਸਮਝਦਾ ਹੋਵੇ ਦੁੱਖ ਹੈ, ਪਰ ਮੇਰੀ ਸਮਝ ਵਿੱਚ ਇਹ ਪਰਮ ਸੁੱਖ ਹੈ। ਜਪ ਸਤਨਾਮ ਸ਼੍ਰੀ ਮੇਰੀ ਸਮਝ ਦੇ ਵਿੱਚ ਇਹ ਪਰਮ ਸੁੱਖ ਹੈ, ਇਸ ਤੋਂ ਵੱਡਾ ਕੋਈ ਸੁੱਖ ਨਹੀਂ ਹੈ। ਹੋਰ ਸਾਰੀਆਂ ਖੋਜਾਂ ਵਿੱਚ ਦੁੱਖ ਨੇ, ਹੋਰ ਸਾਰੀਆਂ ਖੋਜਾਂ ਵਿੱਚ ਦੁੱਖ ਨੇ, ਪਰ ਇੱਥੇ ਪਰਮ ਸੁੱਖ ਹੈ। ਇਹ ਠੀਕ ਹੈ, ਜਦੋਂ ਮੈਨੂੰ ਪਿਆਰੇ ਨਾਲ ਪਿਆਰ ਹੋ ਜਾਏ, ਪਿਆਰੇ ਨਾਲ ਪਿਆਰ ਹੋ ਜਾਏ, ਫਿਰ ਪਿਆਰ ਹੋ ਗਿਆ ਵੇਖੀਦਾ ਘੜਾ ਤਾਂ ਕੱਚਾ ਹੈ, ਦਰਿਆ ਵਿੱਚ ਜਾ ਰਿਹਾ ਹੈ, ਘੜਾ ਤਾਂ ਕੱਚਾ ਸੀ, ਪਰ ਉਸ ਵਕਤ ਤਾਂ ਉਸਨੂੰ ਕੱਚਾ ਵੀ ਨਜ਼ਰ ਨਹੀਂ ਆਇਆ। ਜਦ ਸਤਨਾਮ ਸ਼੍ਰੀ ਵਾਹਿਗੁਰੂ, ਉਸ ਘੜੇ ਤੇ ਬੈਠ ਕੇ ਕੋਈ ਪ੍ਰੇਮ ਦਾ ਦੀਵਾਨਾ ਜਾ ਰਿਹਾ, ਜਪ ਸਤਨਾਮ ਸ਼੍ਰੀ ਵਾਹਿਗੁਰੂ, ਪਰ ਇਹ ਉਹੀ ਜਾਣ ਸਕਦਾ ਉਸਦੇ ਹਿਰਦੇ ਵਿੱਚ ਕੀ ਹੈ। ਖੋਜ ਨੂੰ ਤੁਰਿਆ ਜਪ ਸਤਨਾਮ ਸ਼੍ਰੀ ਵਾਹਿਗੁਰੂ, ਉਸਦਾ ਕੱਚਾ ਘੜਾ ਉਸਦੇ ਲਈ ਪਰਮ ਸੁੱਖ ਬਣਿਆ ਬੈਠਾ ਹੈ। ਜਪ ਸਤਨਾਮ ਸ਼੍ਰੀ ਵਾਹਿ ਨਹੀਂ ਜਾਣਦਾ ਕਿ ਇਸ ਕੱਚੇ ਘੜੇ ਨੇ ਸੰਸਾਰ ਦੀ ਨਜ਼ਰ ਵਿੱਚ ਦੁੱਖ ਹੈ, ਉਸ ਵਕਤ ਉਸਤੇ ਕੀ ਬੀਤਦੀ ਉਹੀ ਜਾਣਦਾ। ਜਪ ਸਤਨਾਮ ਸ਼੍ਰੀ ਉਹੀ ਜਾਣਦਾ, ਸੱਚਮੁੱਚ ਉਹੀ ਜਾਣਦਾ। ਇਸਦਾ ਭਾਵ ਹੈ ਕਿ ਜਿਹੜਾ ਬ੍ਰਹਮ ਦੀ ਖੋਜ ਵਿੱਚ ਨਿਕਲਦਾ ਹੈ, ਆਪਣੇ ਆਪ ਨਹੀਂ ਹੋ ਸਕਦੀ, ਉਹਨਾਂ ਕੋਲ ਪੁੱਛਣਾ ਪੈਂਦਾ ਜਿਹਨਾਂ ਨੇ ਖੋਜ ਲਿਆ। ਜਪ ਸਤਨਾਮ ਸ਼੍ਰੀ ਉਹਨਾਂ ਨੂੰ ਪੁੱਛਣਾ ਪੈਂਦਾ ਹੈ। ਸਾਡੇ ਕੋਲ ਦਬਿਆ ਹੋਇਆ ਖਜ਼ਾਨਾ ਹੋਵੇ, ਪੁੱਛ ਲਈਏ ਬਾਈ ਖਜ਼ਾਨਾ ਪੁੱਟਣ ਤੱਕ ਤਾਂ ਕੋਈ ਕਸ਼ਟ ਹੈ, ਪਰ ਜੇ ਖਜ਼ਾਨਾ ਮਿਲ ਗਿਆ ਤੇ ਫਿਰ ਪਰਮ ਸੁੱਖ ਹੈ। ਜਪ ਸਤਨਾਮ ਸ਼੍ਰੀ ਫਿਰ ਪਰਮ ਸੁੱਖ ਹੈ। ਉਹ ਖੋਜਦੇ ਖੋਜਦੇ ਕੁਝ ਸਮਾਂ ਲੱਗ ਸਕਦਾ, ਕੁਝ ਕਸ਼ਟ ਆ ਸਕਦਾ, ਤੇ ਜਦੋਂ ਖੋਜ ਪੂਰੀ ਹੋ ਗਈ ਤੇ ਖੋਜੀ ਤੇ ਚੋਜੀ ਮਿਲ ਗਿਆ ਤੇ ਫਿਰ ਪਰਮ ਸੁੱਖ ਹੈ। ਜਪ ਸਤਨਾਮ ਸ਼੍ਰੀ ਪਰਮ ਸੁੱਖ ਹੈ। ਹੁਣ ਖੋਜ ਵਿੱਚ ਆਲਸ ਨਹੀਂ ਹੋ ਸਕਦਾ, ਖੋਜ ਵਿੱਚ ਆਲਸ ਨਹੀਂ ਹੋ ਸਕਦਾ। ਗੁਣ ਗਾਉਣ ਦੇ ਵਿੱਚ ਜੇ ਸੱਚਮੁੱਚ ਪਿਆਰੇ ਦੀ ਇੰਤਜ਼ਾਰ ਹੈ, ਜੇ ਪਰਮ ਜੀਵਨ ਵੱਲ ਕੋਈ ਤੁਰ ਪਿਆ ਹੈ, ਤਾਂ ਆਲਸ ਨਹੀਂ ਹੈ, ਨਹੀਂ ਆਲਸ ਹੈ। ਵੇਖਿਆ ਸਾਧੂ ਵੀ ਖੋਜ ਕਰਦਾ ਹੈ, ਜਿਹੜਾ ਪਰਮੇਸ਼ਰ ਦੀ ਖੋਜ ਵੀ ਨਿਕਲ ਰਿਹਾ, ਸਾਧਨਾ ਕਰ ਰਿਹਾ, ਉਹ ਸਾਧੂ ਹੈ। ਸਤਨਾਮ ਸ਼੍ਰੀ ਵਾਹਿਗੁਰੂ, ਉਹ ਸਾਧੂ ਹੈ, ਤੇ ਸਾਧੂ ਜਿੱਥੇ ਬੈਠਦਾ ਉਹ ਥਾਨ ਸੁਹੰਦਾ ਹੈ। ਜਿਹੜਾ ਖੋਜ ਨਹੀਂ ਕਰਦਾ, ਜਿਸ ਨੇ ਪਰਮੇਸ਼ਰ ਦੀ ਪਿਆਰ ਲਈ ਸਾਧਨਾ ਨਹੀਂ ਕੀਤੀ, ਤੇ ਸਾਹਿਬ ਕਹਿੰਦੇ ਨੇ ਉਹ ਵਸਦੇ ਸ਼ਹਿਰ ਵਿੱਚ ਰਹਿੰਦਾ, ਬੇਸ਼ੱਕ ਉਸਨੇ ਉਸਨੂੰ ਸੱਚ ਮੰਨਿਆ ਹੋਇਆ, ਲੇਕਿਨ ਉਹ ਉਜਾੜ ਹੈ। ਜਪ ਸਤਨਾਮ ਸ਼੍ਰੀ, ਉਹ ਝੂਠ ਹੈ, ਉਹ ਭਿਅੰਕਰ ਜੰਗਲ ਹੈ। ਉਹ ਸਾਧੂ ਹੈ ਜੋ ਸਾਧਨਾ ਕਰ ਰਿਹਾ, ਉਹ ਸਾਧੂ ਹੈ ਜੋ ਸਾਧਨਾ ਕਰ ਰਿਹਾ। ਜਿਸ ਨੇ ਬ੍ਰਹਮ ਤੱਕ ਪਹੁੰਚ ਕਰ ਲਈ ਹੈ, ਉਹ ਸੰਤ ਹੈ। ਜਪ ਸਤਨਾਮ ਸ਼੍ਰੀ ਵਾਹਿ ਜਿਸ ਨੇ ਬ੍ਰਹਮ ਤੱਕ ਪਹੁੰਚ ਕਰ ਲਈ ਹੈ, ਉਹ ਸੰਤ ਹੈ। ਔਰ ਜਿਸ ਨੇ ਬ੍ਰਹਮ ਦੇ ਬਾਰੇ ਜਾਣ ਰਿਹਾ, ਉਹ ਗਿਆਨੀ ਹੈ। ਜਿਸ ਨੇ ਬ੍ਰਹਮ ਨੂੰ ਹੀ ਪਾ ਲਿਆ, ਬ੍ਰਹਮ ਗਿਆਨੀ ਹੈ। ਜਪ ਸਤਨਾਮ ਸ਼੍ਰੀ ਵਾਹਿ ਜਿਹੜਾ ਇੱਕ ਆਤਮਕ ਜੀਵਨ ਦੇਣ ਵਾਲੇ ਪ੍ਰਭੂ ਦੀ ਸਿਫ਼ ਸਲਾਹ ਨਾਮ ਰੂਪੀ ਜਲ ਵਿੱਚ ਟਿਕਿਆ ਹੋਇਆ, ਉਸੇ ਨੇ ਹੀ ਬ੍ਰਹਮ ਦੀ ਪਹਿਚਾਣ ਕੀਤੀ ਹੈ, ਉਹੀ ਬ੍ਰਾਹਮਣ ਹੈ। ਪਰ ਇੱਥੇ ਵਿਚਾਰਨਾ ਪਏਗਾ, ਇਸ ਦੇ ਸਾਧਨ ਕਈ ਪ੍ਰਕਾਰ ਦੇ ਬ੍ਰਹਮ ਨੂੰ ਪਹਿਚਾਨਣ ਵਾਸਤੇ ਮਨੁੱਖਾਂ ਨੇ ਬਣਾਏ ਹਨ। ਪਰ ਇਹ ਵਿਚਾਰ ਕਰਨਾ ਪਏਗਾ ਕਿ ਜਿਹੜੇ ਸਾਧਨ ਬਣਾਏ ਹਨ, ਹਰ ਸਾਧਨ ਬਣਾਉਣ ਵਾਲੇ ਨੂੰ ਇਹ ਸੋਚਣਾ ਪਏਗਾ कि जेड़े मैं साधन बनाए हैं परमात्मा की ब्रह्म की पहचान करने वास्ते की इन्हां साधना तो नतीजा की है, इन्हां साधना तो प्राप्ति की है। किधर ऐसा तो नहीं मैं कलर खेती नूं पानी तो नहीं देई जांदा, किधर ऐसा तो नहीं कलर खेती नूं पानी देई जांदा ते कलर खेती चो कुछ मैं मिलना ही नहीं, किधर ऐसा तो नहीं कि मैं ऐसे साधन वरते जाना कि जिवें कलर खेती नूं पानी देण वाले हैं। मनुख ने बड़े साधन बनाए ने, कोई पहचान करने वास्ते पुठा लटक गया, कोई पहचान करने वास्ते इकलौते पार ते खलो गया है, कोई पहचान करने वास्ते धूनिया तपाई बैठा है, कोई पहचान करने वास्ते जल तारे कर रहा है, कोई पहचान करने वास्ते जंगलों में घूमता फिरता है। नतीजा की है जब सतनाम श्री वाहिगुरु की। ऐसी गल तो नहीं कि जीवन अमोलक है, ये जीवन अमोलक असी इस प्रकार जाया तो नहीं हो रहा जिमें कलर खेती नूं दिता होया पानी जाया हो रहा जप सतनाम श्री वाहे। दूसरी गल ये जानना होएगा तेरे साधन तो बाद तेरे विचार कैसे हैं। हाँ विचार अंदर दे लुके हुए ख्याल, बेशक मनुख का यतन है ब्रह्म की पहचान करनी, ब्रह्म नूं जानना ठीक है, आलसता हुण नहीं है, तुर पिया है ब्रह्म की पहचान करन वास्ते। मैं उस अवस्था विच विचार कर रहा जिथे आलस खत्म होने तो बाद हुण इंतजार है, प्यार है, लेकिन साधना दे विच कोई अंतर है। जप सतनाम श्री वाहिगुरु, यह तो बड़ी खुशी की गल हो गई, कोई कोई ब्रह्म वल तुर पिया, यह बड़ी प्रसन्नता की गल है, कोई तुर पिया ब्रह्म वल। पर लेकिन ब्रह्म की पहचान करने वास्ते, ब्रह्म प्राप्त करने वास्ते साधन की हैं वह भी विचारने पैणगे। विचारां की हैं किधर तेरे ऐसे विचार तो नहीं कि जिमें गारे की दीवार नूं कोई चूने का पलस्तर थपी जाए। जप सतनाम श्री वाहे। कच्ची गारे की दीवार होवे उपर पलस्तर थपी जावे चूने ते सीमट का, भला वह दीवार खड़ जाएगी। कद ऐसा तो नहीं यतन तां तू ब्रह्म नूं पाउण दा कर रहे हैं, पर तेरे ख्याल ऐसे तो नहीं, ऐडे कच्चे ख्याल तो नहीं तेरे जिस कचियाई करके उपरों तो बेशक तू दिखावा पलस्तर दा कर रहे हैं, चंगे विचारां दा कर रहे हैं, लेकिन बुनियादी तौर पर तेरी अंदर नीह ही हिली होवे। जप सतनाम श्री। बुनियादी तौर पर तेरे अंदर कचियाई होवे फिर तेरे दिखावे दे नाल ब्रह्म नहीं मिल सकता। जप सतनाम श्री। कच्ची दीवार दे उपर पलस्तर करन दे नाल दीवार नहीं रुक सकती, नहीं खड़ी हो सकेगी। अगला सवाल आ जाता है, कई सोचते ने ब्रह्म नूं पाउण वास्ते ब्रह्म की पूजा चाहिए है। जप सतनाम श्री। हुण यह भी विचार करना पेगा तेरे पूजा का ढंग की है, ढंग की है। एक बारी सारे जप सतनाम श्री। भई जे अगर मैं पूजा तो करी जावां जिसका मैं पुजारी हाँ पर मैं उस दी गल ना मना तर पूजा का लाभ नहीं है। जिस दी मैं पूजा कर रहा वह मैनू कवे कि तू नशा ना पी, माड़े कर्म ना कर, ते मैं कहां नहीं मैं तेरे ते फुलां दी बरखा तो जरूर करांगा लेकिन मैं नशा भी जरूर लवांगा। मैं कहां मैं तेरिया आरतियां भी जरूर उतारांगा ते लेकिन मंदे कर्म भी जरूर करांगा। मैं कही जावां मैं हर तरह के संसार के साधन लिया के तेरे चरणों में भेटा कर देंगा लेकिन मैं इस साधन कमाउण दा ढंग जीवन नूं दुख दे के मैं वह नहीं बंद कर सकता। जब सतनाम श्री वाहिगुरु। मैं भोजन तो बड़े बड़े करवा देंगा, बड़े बड़े लंगर चला देंगा लेकिन मैं गरीब का खून चूसना बंद नहीं कर सकता। गुरु नानक ने कह दिता ਇਹ ਮਲਕ ਭਾਗੋ ਤੇਰਾ ਪ੍ਰਸ਼ਾਦਾ ਮੈਂ ਨਹੀਂ ਛਕ ਸਕਦਾ ਜਬ ਸਤਨਾਮ ਸ਼੍ਰੀ ਵਾਹਿਗੁਰੂ ਤੇਰਾ ਢੰਗ ਹੈ ਪੂਜਣ ਦਾ ਮਲਕ ਭਾਗੋ ਤੇਰਾ ਢੰਗ ਹੈ ਪੂਜਣ ਦਾ ਦਿਖਾਵੇ ਦੇ ਤੌਰ ਤੇ ਤੂੰ ਬ੍ਰਹਮ ਨੂੰ ਖੁਸ਼ ਕਰਨਾ ਚਾਹੁੰਦਾ ਹੈ ਦਿਖਾਵੇ ਦੇ ਤੌਰ ਤੇ ਸੰਸਾਰ ਨੂੰ ਖੁਸ਼ ਕਰਨਾ ਚਾਹੁੰਦਾ ਹੈ ਲੇਕਿਨ ਤੇਰੇ ਪ੍ਰਸ਼ਾਦੇ ਵਿੱਚ ਉਹਨਾਂ ਗਰੀਬਾਂ ਦਾ ਚੂਸਿਆ ਹੋਇਆ ਖੂਨ ਹੈ ਮੈਂ ਨਹੀਂ ਖਾ ਸਕਦਾ ਜਬ ਸਤਨਾਮ ਸ਼੍ਰੀ ਵਾਹਿਗੁਰੂ ਫਿਰ ਪੁਜਾਰੀ ਕੌਣ ਹੈ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁੱਜ ਜੋ ਆਗਿਆਕਾਰੀ ਹੈ ਉਹੀ ਪੁਜਾਰੀ ਹੈ ਜਿਸ ਦੀ ਪੂਜਾ ਕੀਤੀ ਜਾਵੇ ਉਸਦੇ ਨੇਮ ਉੱਤੇ ਚੱਲਿਆ ਜਾਏ ਜਿਸ ਦੀ ਪੂਜਾ ਕੀਤੀ ਜਾਏ ਉਸਦਾ ਸਿਧਾਂਤ ਨੂੰ ਪਾਲਿਆ ਜਾਏ ਜਿਸ ਦੀ ਪੂਜਾ ਕੀਤੀ ਜਾਏ ਤਾਂ ਉਸਦੀ ਪਹਿਚਾਣ ਇਹ ਹੈ ਕਿ ਉਸਦੇ ਗੁਣਾਂ ਨੂੰ ਸਮਝਿਆ ਜਾਏ ਜੋ ਕੋ ਸਤਨਾਮ ਸ਼੍ਰੀ ਜੇ ਅਸੀਂ ਗੁਣਾਂ ਨੂੰ ਨਹੀਂ ਸਮਝ ਰਹੇ ਤਾਂ ਫਿਰ ਦਿਖਾਵਾ ਹੈ ਦਿਖਾਵੇ ਤੇ ਮੇਰਾ ਸਾਹਿਬ ਪ੍ਰਸੰਨ ਨਹੀਂ ਹੁੰਦਾ ਦਿਖਾਵੇ ਤੇ ਪ੍ਰਸੰਨ ਨਹੀਂ ਹੁੰਦੇ ਫਿਰ ਅੱਗੇ ਵਿਚਾਰ ਹੁੰਦੀ ਹੈ ਕਿ ਜਿਸ ਨੇ ਬ੍ਰਹਮ ਨੂੰ ਲੱਭਣਾ ਉਸਦੀ ਜੀਵਨ ਦੀ ਵਿਚਾਰਧਾਰਾ ਕੀ ਹੈ ਠੀਕ ਹੈ ਹੱਥ ਵਿੱਚ ਮਾਲਾ ਫੜ ਲਈ ਹੈ ਮਾਲਾ ਫੜਨੀ ਮੈਂ ਨਹੀਂ ਕਹਿੰਦਾ ਕੋਈ ਮਾੜੀ ਗੱਲ ਹੈ ਜਪ ਸਤਨਾਮ ਸ਼੍ਰੀ ਹੈ ਸਿਰਫ ਮਾਲਾ ਦੇ ਮਣਕਿਆਂ ਨੇ ਮੇਰੇ ਗਲ ਵਿੱਚ ਪਾਈ ਹੋਈ ਮਾਲਾ ਬੇਸ਼ੱਕ ਮੈਂ ਤੁਲਸੀ ਦੀ ਵੀ ਪਾ ਲਵਾਂ ਗਲ ਵਿੱਚ ਪਾਈ ਹੋਈ ਮਾਲਾ ਜਾਂ ਹੱਥ ਵਿੱਚ ਲਟਕਾਈ ਹੋਈ ਮਾਲਾ ਮੇਰੇ ਬ੍ਰਹਮ ਦੀ ਪਹਿਚਾਣ ਨਹੀਂ ਕਰ ਸਕਦੀ ਜਿਤਨੀ ਦੇਰ ਤੱਕ ਮੇਰਾ ਜੀਵਨ ਹੀ ਮਾਲਾ ਨਾ ਬਣ ਜਾਏ ਜਪ ਸਤਨਾਮ ਸ਼੍ਰੀ ਮੇਰੇ ਜੀਵਨ ਦਾ ਹਰ ਮਣਕਾ ਪ੍ਰਭੂ ਦੇ ਗੁਣਾਂ ਵਾਲਾ ਹੋਣਾ ਚਾਹੀਦਾ ਹੈ ਮੁਬਾਰਕ ਹੋਵੇ ਮਾਲਾ ਦੇ 108 ਮਣਕੇ ਮੇਰੇ ਅੰਦਰ ਵੀ 108 ਹੀ ਗੁਣ ਆ ਜਾਣ ਜੋ ਸਤਨਾਮ ਸ਼੍ਰੀ ਵਾਹਿਗੁਰੂ ਜੀਵਨ ਦੀ ਮਾਲਾ ਬਣ ਜਾਏ ਇਹ ਮੈਂ ਪੱਕਾ ਯਕੀਨ ਨਾਲ ਕਹਿ ਸਕਦਾ ਜੇ ਤੂੰ 108 ਮਣਕਿਆਂ ਦੀ ਮਾਲਾ ਤੂੰ ਫੇਰਦੈ ਤੇ ਮੈਨੂੰ ਯਕੀਨ ਹੈ ਭਰੋਸਾ ਮੈਂ ਦਾਅਵੇ ਨਾਲ ਕਹਿ ਸਕਦਾ ਜੇ ਮੇਰਾ ਜੀਵਨ ਮਾਲਾ ਬਣ ਜਾਏ ਤੇ ਮੇਰੇ ਜੀਵਨ ਦੀ ਮਾਲਾ ਪ੍ਰਭੂ ਆਪਣੇ ਹੱਥਾਂ ਵਿੱਚ ਫੇਰ ਕੇ ਕਮਾਏਗਾ ਸਤਨਾਮ ਸ਼੍ਰੀ ਕਿਉਂਕਿ ਮੇਰੇ ਜੀਵਨ ਨੂੰ ਉਹ ਸਾਂਭਲੇਗਾ ਮੇਰੇ ਜੀਵਨ ਨੂੰ ਸੰਭਾਲ ਲਏਗਾ ਪਰ ਇਹ ਸਾਰੀਆਂ ਗੱਲਾਂ ਦਾ ਆਧਾਰ ਇੱਕ ਸੰਜਮ ਹੈ ਜਪੋ ਸਤਨਾਮ ਸ਼੍ਰੀ ਸਮਾਂ ਕੁਛ ਹੋ ਸਕਦਾ ਜ਼ਿਆਦਾ ਹੋ ਜਾਏ 5-10 ਮਿੰਟ ਦਾ ਹੋਰ ਫਿਰ ਦਾਸ ਨੇ ਸ਼ਬਦ ਕੀਰਤਨ ਕਰੇ ਕਿਉਂਕਿ ਅੱਜ ਦਾ ਮਜ਼ਬੂਨ ਹੈ ਉਸਦਾ ਆਧਾਰ ਸੰਜਮ ਹੈ ਗੁਰਮੁਖ ਪਿਆਰਿਓ ਸੰਜਮ ਤਾਂ ਵੈਸੇ ਵੇਖਿਆ ਜਾਏ ਸਾਡੇ ਜੀਵਨ ਵਿੱਚ ਆਮ ਵਰਤਦਾ ਵੀ ਹੈ ਪਰ ਅਸੀਂ ਸਮਝਦੇ ਨਹੀਂ ਜੇ ਸਹੀ ਅਰਥਾਂ ਵਿੱਚ ਅਸੀਂ ਸੰਜਮ ਸਮਝਾਂਗੇ ਤਾਂ ਫਿਰ ਸਮਝ ਆਏਗੀ ਮੈਂ ਹੁਣ ਸਿਰਫ ਸ਼ਬਦ ਵਰਤਿਆ ਸੰਜਮ ਇਸ ਤੋਂ ਅੱਗੇ ਵਿਚਾਰਧਾਰਾ ਸੰਜਮ ਦੇ ਨਾਲ ਕੋਈ ਸ਼ਬਦ ਜੁੜ ਸਕਦਾ ਸੰਜਮ ਹੈ ਪਰ ਹਰ ਸੰਜਮ ਦਾ ਜਨਮ ਭੈ ਤੋਂ ਪੈਦਾ ਹੁੰਦਾ ਹੈ ਬਿਨਾਂ ਭੈ ਤੋਂ ਸੰਜਮ ਦਾ ਜਨਮ ਹੁੰਦਾ ਹੀ ਨਹੀਂ ਖਿਆਲ ਕਰਨਾ ਅਸੀਂ ਖਾਣਾ ਸੰਜਮ ਵਿੱਚ ਖਾਂਦੇ ਹਾਂ ਇਸ ਕਰਕੇ ਸਾਨੂੰ ਬਿਮਾਰੀ ਦਾ ਡਰ ਹੈ ਠੀਕ ਹੈ ਨਾ ਇਸ ਕਰਕੇ ਲੋਕ ਪ੍ਰਸ਼ਾਦਾ ਸੰਜਮ ਵਿੱਚ ਛਕਦੇ ਨੇ ਉਹਨਾਂ ਨੂੰ ਬਿਮਾਰੀ ਦਾ ਡਰ ਹੈ ਕਿ ਸਰੀਰ ਰੋਗੀ ਨਾ ਹੋ ਜਾਵੇ ਜੇ ਅਗਰ ਪਿਤਾ ਦੇ ਕੋਲ ਖਲੋਤਿਆਂ ਕੋਈ ਸ਼ਰਾਰਤ ਨਹੀਂ ਕਰਦਾ ਤਾਂ ਇਸ ਕਰਕੇ ਸੰਜਮ ਵਿੱਚ ਹੈ ਕਿਉਂਕਿ ਉਸਨੂੰ ਪਿਤਾ ਦਾ ਡਰ ਹੈ ਜਪ ਸਤਨਾਮ ਸ਼੍ਰੀ ਜੇ ਸਮਾਜ ਵਿੱਚ ਚੰਗੀ ਇੱਜ਼ਤ ਪਾਉਣ ਵਾਲਾ ਕੋਈ ਸਮਾਜਿਕ ਕੁਰੀਤੀ ਨਹੀਂ ਕਰਦਾ ਉਹ ਸਮਾਜਿਕ ਕੁਰੀਤੀ ਤੋਂ ਬਚਣ ਲਈ ਸੰਜਮ ਵਿੱਚ ਹੈ ਇਸ ਕਰਕੇ ਹੈ ਕਿਉਂਕਿ ਉਸਨੂੰ ਸਮਾਜ ਦਾ ਵੀ ਡਰ ਹੈ ਜਪੋ ਸਤਨਾਮ ਸ਼੍ਰੀ ਇਸ ਕਰਕੇ ਦੇਖਿਆ ਬੋਲਣ ਦਾ ਵੀ ਸੰਜਮ ਹੈ ਤਾਂ ਪਿਆ ਹੈ ਖਾਣ ਦਾ ਸੰਜਮ ਹੈ ਤਾਂ ਪਿਆ ਹੈ ਜੇ ਜੀਵਨ ਦੀ ਯਾਤਰਾ ਦੇ ਵਿੱਚ ਕੋਈ ਸੰਜਮ ਹੈ ਤਾਂ ਪਿਆ ਹੈ ਡਰ ਤੋਂ ਸੰਜਮ ਪੈਦਾ ਹੋਇਆ ਪਰ ਮੈਂ ਸਿਰਫ ਭੈ ਦੀ ਗੱਲ ਕਰਾਂ ਤਾਂ ਭੈ ਨੂੰ ਵੀ ਮੈਲ ਚੜ੍ਹਦੀ ਹੈ ਮੈਲੇ ਭੈ ਵਿੱਚੋਂ ਨਿਕਲੇ ਹੋਏ ਸੰਜਮ ਵੀ ਮੈਲਾ ਹੈ
ਜਪੋ ਸਤਨਾਮ ਸ਼੍ਰੀ।
ਕਿਵੇਂ? ਚੋਰ ਵੀ ਚੋਰੀ ਕਰਦਾ, ਉਸਨੂੰ ਵੀ ਡਰ ਹੈ ਕਿ ਮੈਨੂੰ ਕੋਈ ਪਕੜ ਨਾ ਲਵੇ, ਉਸਦਾ ਪੈ ਮੈਲਾ ਹੈ, ਜਪੋ ਸਤਨਾਮ ਸ਼੍ਰੀ। ਠੀਕ ਹੈ ਨਾ, ਉਸਦਾ ਪੈ ਮੈਲਾ ਹੈ, ਉਹ ਆਪਣੇ ਆਪ ਨੂੰ ਬਚਾਉਣ ਲਈ ਜੋ ਸੰਜਮ ਕਰਦਾ ਉਹ ਵੀ ਮੈਲਾ। ਠੱਗ ਠੱਗੀ ਕਰਦਾ, ਉਸ ਠੱਗੀ ਤੋਂ ਬਚਣ ਦਾ ਉਪਰਾਲਾ ਕਰਦਾ, ਉਹ ਸੰਜਮ ਹੈ, ਪਰ ਉਸਦੀ ਠੱਗੀ ਮੈਲੀ ਹੈ, ਉਸਦਾ ਪੈ ਮੈਲਾ ਹੈ, ਉਸ ਦੇ ਵਿੱਚੋਂ ਨਿਕਲਿਆ ਹੋਇਆ ਸੰਜਮ ਵੀ ਮੈਲਾ ਹੈ। ਪਰ ਕੋਈ ਬ੍ਰਹਮ ਨੂੰ ਜਾਣਨਾ ਚਾਹੇ, ਕੋਈ ਪਰਮੇਸ਼ਰ ਨੂੰ ਜਾਣਨਾ ਚਾਹੇ, ਤਾਂ ਪਰਮੇਸ਼ਰ ਨਿਰਮਲ ਹੈ, ਨਿਰਮਲ ਦਾ ਨਿਰਮਲ ਪੈ ਚਾਹੀਦਾ ਹੈ, ਨਿਰਮਲ ਪੈ ਦੇ ਵਿੱਚੋਂ ਨਿਰਮਲ ਸੰਜਮ ਪੈਦਾ ਹੋਏਗਾ। ਜਪ ਸਤਨਾਮ ਸ਼੍ਰੀ। ਨਿਰਮਲ ਭਉ ਪਾਇਆ, ਜਪ ਸਤਨਾਮ ਸ਼੍ਰੀ। ਲਾਵਾਂ ਦੇ ਪਾਠ ਵਿੱਚ ਹੈ ਨਿਰਮਲ ਭਉ ਪਾਇਆ, ਕਿਉਂਕਿ ਨਿਰਮਲ ਦੇ ਨਾਲ ਹਰ ਜੁੜੀ ਹੋਈ ਗੱਲ ਨਿਰਮਲ ਹੈ, ਨਿਰਮਲ ਦੇ ਨਾਲ ਹਰ ਜੁੜਿਆ ਹੋਇਆ ਵਿਚਾਰ ਨਿਰਮਲ ਹੈ, ਨਿਰਮਲ ਦੇ ਨਾਲ ਹਰ ਕੀਤਾ ਹੋਇਆ ਸੰਗ ਨਿਰਮਲ ਹੈ, ਨਿਰਮਲ ਦੇ ਅੱਗੇ ਕੀਤੀ ਹੋਈ ਹਰ ਅਰਦਾਸ ਨਿਰਮਲ ਹੈ। ਜਪ ਸਤਨਾਮ ਸ਼੍ਰੀ। ਨਿਰਮਲ ਦੇ ਅੱਗੇ ਕੀਤੀ ਹੋਈ ਹਰ ਜੋਦੜੀ ਨਿਰਮਲ ਹੈ, ਨਿਰਮਲ ਦੇ ਕੀਤੀ ਹੋਈ ਹਰ ਸਮੇਂ ਬੇਨਤੀ ਨਿਰਮਲ ਹੈ, ਨਿਰਮਲ ਦੇ ਚਰਨਾਂ ਵਿੱਚ ਮੱਥਾ ਟੇਕਿਆ ਹੋਇਆ ਵੀ ਨਿਰਮਲ ਹੈ। ਜਪ ਸਤਨਾਮ ਸ਼੍ਰੀ। ਨਿਰਮਲ ਪੈ ਚੋਂ ਨਿਰਮਲ ਸੰਜਮ ਪੈਦਾ ਹੁੰਦਾ ਹੈ, ਜਦੋਂ ਨਿਰਮਲ ਸੰਜਮ ਪੈਦਾ ਹੋ ਜਾਏ, ਜਿਸ ਨੂੰ ਨਿਰਮਲ ਸੰਜਮ ਆ ਗਿਆ, ਸੱਚ ਆਖਾਂਗਾ ਉਸ ਦੀ ਨਿਰਮਲ ਬੁੱਧ ਬਣ ਜਾਏਗੀ। ਜਿੱਥੇ ਸਿਰ ਪੈ ਚੋਂ ਸੰਜਮ ਪੈਦਾ ਹੋਇਆ ਉਸ ਦੀ ਬੁੱਧ ਕਬੁੱਧ ਵੀ ਹੋ ਸਕਦੀ ਹੈ। ਚੋਰ ਚੋਰੀ ਕਰਕੇ ਆਪਣੇ ਆਪ ਨੂੰ ਬਚਾ ਲਏਗਾ ਤੇ ਮਾੜੀ ਬੁੱਧ ਹੋਰ ਕਹੇਗੀ ਹੋਰ ਚੋਰੀ ਕਰ, ਹੋਰ ਕਿਸੇ ਦੇ ਘਰ ਪਾੜਾ ਪਾ। ਠੱਗ ਠੱਗੀ ਕਰੇਗਾ ਤੇ ਬਚ ਗਿਆ ਠੱਗੀ ਤੋਂ, ਤੇ ਹੋਰ ਕੋਸ਼ਿਸ਼ ਕਰੇਗਾ ਵੀ ਹੁਣ ਹੋਰ ਕਿਸੇ ਨਾਲ ਠੱਗੀ ਕਰ। ਪਰ ਨਿਰਮਲ ਪੈ ਚੋਂ ਪੈਦਾ ਹੋਇਆ ਨਿਰਮਲ ਸੰਜਮ ਕਬੁੱਧ ਨਹੀਂ ਬੁੱਧ ਨੂੰ ਜਨਮ ਦਿੰਦਾ ਹੈ। ਜਪ ਸਤਨਾਮ ਸ਼੍ਰੀ ਵਾਹਿਗੁਰੂ। ਬੁੱਧ ਨੂੰ ਜਨਮ ਦਿੰਦਾ ਕਿ ਬੁੱਧ ਨਿਰਣਾ ਕਰਦੀ ਹੈ। ਜੇ ਇੱਕ ਵਾਰੀ ਨਿਰਣਾ ਕਰ ਲਵੇ ਨਾ, ਬਸ ਜੇ ਉਹ ਨਿਰਣਾ ਕਰ ਗਿਆ ਤੇ ਮਨ ਫਸ ਗਿਆ। ਜਬ ਸਤਨਾਮ ਸ਼੍ਰੀ। ਇਹ ਪੱਕੀ ਗੱਲ ਹੈ। ਇੱਕ ਮਹਾਤਮਾ ਇੱਕ ਹਲਵਾਈ ਦੀ ਦੁਕਾਨ ਦੇ ਕੋਲੋਂ ਲੰਘਣ ਲੱਗੇ ਤਾਂ ਪੈਸਾ ਤਾਂ ਹੈ ਨਹੀਂ ਸੀ, ਤੇ ਚਿੱਤ ਕੀਤਾ ਮੈਂ ਮਠਿਆਈ ਖਾ ਲਾਂ। ਖਿਆਲ ਕਰਨ, ਚਿੱਤ ਕਰਦਾ ਮੈਂ ਮਠਿਆਈ ਖਾ ਲਾਂ। ਲੰਘਣ ਲੱਗੇ, ਸੋਚਿਆ ਵੀ ਮੇਰੇ ਕੋਲ ਪੈਸਾ ਨਹੀਂ, ਅਤੇ ਮਨ ਕਹਿੰਦਾ ਵੀ ਖਾਣੀ ਜ਼ਰੂਰ ਹੈ, ਅਤੇ ਬੁੱਧ ਕਹਿੰਦੀ ਹੈ ਤੂੰ ਮੰਗ ਲੈ। ਫਿਰ ਆਪ ਹੀ ਜਵਾਬ ਦਿੰਦੀ ਹੈ ਜੇ ਉਸਨੇ ਨਾ ਕਰ ਦਿੱਤੀ ਬੜੀ ਸ਼ਰਮਿੰਦਗੀ ਉਠਾਉਣੀ ਪਏਗੀ। ਫਿਰ ਕਹਿੰਦਾ ਇਹ ਹਲਵਾਈ ਮੂੰਹ ਪਰਲੇ ਪਾਸੇ ਕਰ ਰਹੇ ਤੇ ਤੂੰ ਚੱਕ ਲੈ। ਜਪ ਸਤਨਾਮ ਸ਼੍ਰੀ ਵਾਹਿਗੁਰੂ। ਤੂੰ ਚੱਕ ਲੈ। ਫਿਰ ਕਹਿੰਦੀ ਹੈ ਨਹੀਂ ਨਹੀਂ, ਜੇ ਤੂੰ ਚੱਕ ਲਿਆ ਨਾ ਤਾਂ ਲੋਕੀ ਕਹਿਣਗੇ ਇੱਕ ਸੰਤ ਹੋ ਕੇ ਮਹਾਤਮਾ ਹੋ ਕੇ ਚੋਰੀ ਕਰਦਾ। ਜਪ ਸਤਨਾਮ ਸ਼੍ਰੀ ਵਾਹਿਗੁਰੂ। ਤੂੰ ਮਹਾਤਮਾ ਹੋ ਕੇ ਚੋਰੀ ਕਰਦਾ। ਪਰ ਹੁਣ ਇਹ ਵਿਚਾਰਨ ਵਾਲੀ ਗੱਲ ਹੈ, ਜੇ ਤਾਂ ਬੁੱਧ ਨੇ ਨਿਰਣਾ ਕਰ ਲਿਆ ਚੱਕਣੀ ਹੈ ਤਾਂ ਫਿਰ ਪਤਾ ਕੀ ਹੋਇਆ, ਮਨ ਫੌਰਨ ਆਰਡਰ ਕਰ ਦੇਗਾ ਇੰਦਰੀਆਂ ਨੂੰ ਚੱਕ ਲਓ। ਜਪ ਸਤਨਾਮ ਸ਼੍ਰੀ ਵਾਹਿਗੁਰੂ। ਠੀਕ ਹੈ, ਜੇ ਬੁੱਧ ਨੇ ਨਿਰਣਾ ਕਰ ਲਿਆ ਮੰਗਣੀ ਹੈ ਤਾਂ ਮਨ ਬੁੱਧ ਦਾ ਕਿਹਾ ਹੋਇਆ ਫੌਰਨ ਮਨ ਇੰਦਰੀਆਂ ਨੂੰ ਨਿਰਣਾ ਕਰ ਦੇਗਾ, ਕਹਿ ਦਿਓ। ਪਰ ਖਿਆਲ ਕਰਨਾ, ਬੁੱਧ ਦੇ ਨਿਰਣਾ ਕਰਨ ਤੋਂ ਪਹਿਲੋਂ ਜੇ ਬੁੱਧ ਦਾ ਸੁਧਾਰ ਹੋ ਜਾਏ, ਮਹਾਤਮਾ ਨੇ ਕਹਿ ਦਿੱਤਾ ਉਹ ਮੂਰਖਾ ਮਠਿਆਈ ਦੇ ਲਾਲਚ ਵਿੱਚ ਕਿਉਂ ਆਉਣਾ, ਜੇ ਆਇਆ ਤੇ ਪਾਰ ਬ੍ਰਹਮ ਦੀ ਨਾਮ ਰਸ ਦੀ ਮਠਿਆਈ ਮੰਗ ਲੈ। ਜਬ ਸਤਨਾਮ ਸ਼੍ਰੀ ਵਾਹਿਗੁਰੂ। ਬੁੱਧ ਨੇ ਹੁਣ ਠੀਕ ਨਿਰਣਾ ਕਰ ਲਿਆ, ਜੋ ਬੁੱਧ ਨੇ ਠੀਕ ਨਿਰਣਾ ਕਰ ਲਿਆ ਨਿਰਮਲ ਬੁੱਧ ਹੋ ਗਈ, ਤੇ ਜੇ ਬੁੱਧ ਕਹਿ ਦਿੰਦੀ ਇਹ ਚੱਕ ਲੈ ਮਠਿਆਈ ਤੇ ਬੁੱਧ ਕਬੁੱਧ ਹੋ ਜਾਂਦੀ। ਜਬ ਸਤਨਾਮ ਸ਼੍ਰੀ ਵਾਹਿਗੁਰੂ। ਬੁੱਧ ਕਬੁੱਧ ਹੋ ਜਾਂਦੀ। ਨਿਰਮਲ ਬੁੱਧ।
ਤੇ ਜਦੋਂ ਨਿਰਮਲ ਬੁੱਧ ਬਣ ਜਾਏ
ਤੇ ਨਿਰਮਲ ਬੁੱਧ ਹਮੇਸ਼ਾ ਨਿਰਮਲ ਉਤਸ਼ਾਹ ਪੈਦਾ ਕਰਦੀ ਹੈ। ਜਪ ਸਤਨਾਮ ਸ਼੍ਰੀ, ਜੈਸੀ ਬੁੱਧ ਹੋਵੇ ਤੈਸਾ ਅੰਦਰੋਂ ਉਤਸ਼ਾਹ ਪੈਦਾ ਹੋ ਜਾਂਦਾ ਹੈ, ਮਾੜੇ ਕੰਮਾਂ ਲਈ ਮਾੜਾ ਉਤਸ਼ਾਹ ਪੈਦਾ ਹੋ ਜਾਂਦਾ, ਚੰਗੇ ਕੰਮਾਂ ਲਈ ਚੰਗਾ ਉਤਸ਼ਾਹ ਪੈਦਾ ਹੋ ਜਾਂਦਾ। ਆਹ ਲੋਕ ਭੱਜੇ ਫਿਰਦੇ ਮਾੜੇ ਕੰਮਾਂ ਨੂੰ, ਆਹ ਵੇਖੋ ਬੁਰੇ ਕੰਮ ਕੋ ਉਠ ਖਲੋਇਆ ਨਾਮ ਕੀ ਬੇਲਾ ਪੈਦਾ ਸੋਇਆ। ਇੱਕ ਬੁਰਾ ਕੰਮ ਕਰਨਾ ਪਤਾ ਨਹੀਂ ਕਿੱਥੇ ਆਲਸੀਨਾ ਦਾ ਚਲਾ ਜਾਂਦਾ, ਚੱਟ ਉੱਠ ਖੜਦੇ। ਬੁਰੇ ਕੰਮਾਂ ਲਈ ਉਤਸ਼ਾਹ ਹੈ ਤੇ ਜਦੋਂ ਸੱਚੀ ਗੱਲ ਆਵੇ ਤੇ ਸੁੱਤੇ ਪਏ ਨੇ। ਬੁਰੇ ਕੰਮ ਕੋ ਉਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ। ਉੱਥੇ ਫਿਰ ਨਿਰਮਲ ਉਤਸ਼ਾਹ ਪੈਦਾ ਹੁੰਦਾ ਹੈ। ਜਦੋਂ ਨਿਰਮਲ ਉਤਸ਼ਾਹ ਪੈਦਾ ਹੋ ਜਾਏ, ਨਿਰਮਲ ਭੈ ਕਰਕੇ, ਨਿਰਮਲ ਸੰਜਮ ਕਰਕੇ, ਨਿਰਮਲ ਬੁੱਧ ਕਰਕੇ ਨਿਰਮਲ ਉਤਸ਼ਾਹ ਪੈਦਾ ਹੋਏਗਾ। ਜਿਸ ਲਈ ਇਹ ਉਤਸ਼ਾਹ ਪੈਦਾ ਹੋਇਆ ਨਿਰਮਲ, ਉਸਦੇ ਅੰਦਰੋਂ ਫਿਰ ਨਿਰਮਲ ਧੁਨ ਉੱਠੇਗੀ। ਉਹ ਕਹੇਗਾ ਵਾਹਿਗੁਰੂ 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 ਵਾਹਿਗੁਰੂ। ਉਸਦੇ ਅੰਦਰੋਂ ਧੁਨ ਵੀ ਉਹੀ ਉੱਠੇਗੀ, ਉਹ ਨਿਰਮਲ ਧੁਨ ਦਾ ਧੁਨੀ ਹੋ ਜਾਏਗਾ। ਜਪ ਸਤਨਾਮ ਸ਼੍ਰੀ ਵਾਹਿਗੁਰੂ, ਨਿਰਮਲ ਧੁਨ ਉੱਠੇਗੀ। ਇਸ ਪ੍ਰਕਾਰ ਨਿਰਮਲ ਧੁਨ ਉੱਠੇਗੀ, ਉਹ ਐਸੀ ਉੱਠੇਗੀ, ਐਸੀ ਉੱਠੇਗੀ। ਕੈਸੀ ਉੱਠੇਗੀ? ਉਸਦੇ ਅੰਦਰੋਂ ਆਵਾਜ਼ ਕੈਸੀ ਆਏਗੀ? ਪੰਚੈ ਸ਼ਬਦ ਵਜੇ ਮਤ ਗੁਰਮਤ ਵਡ ਭਾਗੀ ਅਨਹਦ ਵਜਿਆ ਆਨੰਦ ਰੂਪ ਮੂਲ ਰਾਮ ਸਭ ਦੇਖਿਆ ਗੁਰ ਸ਼ਬਦੀ ਗੋਬਿੰਦ ਗਜਿਆ। ਜਪ ਸਤਨਾਮ ਸ਼੍ਰੀ, ਧੁਨ ਉੱਠੇਗੀ, ਨਿਰਮਲ ਧੁਨ ਉੱਠੇਗੀ। ਉਹ ਜਿਵੇਂ ਜਿਵੇਂ ਨਿਰਮਲ ਧੁਨ ਉੱਠਦੀ ਜਾਏਗੀ, ਉੱਠਦੀ ਜਾਏਗੀ, ਉੱਠਦੀ ਜਾਏਗੀ, ਤਾਂ ਫਿਰ ਅੰਦਰ ਹੀ ਨਿਰਮਲ ਨਾਮ ਦੀ ਵਰਖਾ ਹੋਏਗੀ। ਜਪ ਸਤਨਾਮ ਸ਼੍ਰੀ, ਸਾਚ ਨਾਮ ਕੀ ਅੰਮ੍ਰਿਤ ਵਰਖਾ, ਸਾਚ ਨਾਮ ਕੀ ਅੰਮ੍ਰਿਤ ਵਰਖਾ। ਜਿਵੇਂ ਜਿਵੇਂ ਨਾਮ ਦੀ ਅੰਮ੍ਰਿਤ ਵਰਖਾ, ਨਿਰਮਲ ਵਰਖਾ ਹੁੰਦੀ ਜਾਏਗੀ, ਨਿਰਮਲ ਵਰਖਾ ਹੁੰਦੀ ਜਾਏਗੀ, ਨਿਰਮਲ ਵਰਖਾ ਹੁੰਦੀ ਜਾਏਗੀ, ਤੇ ਦਸਮ ਦੁਆਰ ਦੇ ਵਿੱਚੋਂ ਝੜੀਆਂ ਲੱਗ ਜਾਣਗੀਆਂ। ਜਪ ਸਤਨਾਮ ਸ਼੍ਰੀ ਵਾਹਿਗੁਰੂ, ਜਿਮ ਜਿਮਾਂ ਝੜੀਆਂ ਲੱਗਣਗੀਆਂ। ਐਸੀਆਂ ਝੜੀਆਂ ਪਿਆਰੇ ਲੱਗ ਜਾਣਗੀਆਂ ਕਿ ਹਿਰਦਾ ਵੀ ਨਿਰਮਲ ਹੋ ਜਾਏਗਾ। ਜਪ ਸਤਨਾਮ ਸ਼੍ਰੀ, ਹਿਰਦਾ ਨਿਰਮਲ ਹੋ ਜਾਏਗਾ। ਜਿਸਦਾ ਹਿਰਦਾ ਨਿਰਮਲ ਹੋ ਗਿਆ, ਉਸਦੇ ਹਿਰਦੇ ਦੇ ਵਿੱਚ ਸੱਚ ਨਿਰਮਲ ਹੈ, ਮੈਲ ਨਹੀਂ ਲੱਗਦੀ, ਸੱਚ ਵਸ ਜਾਏਗਾ, ਸੱਚ ਦਾ ਪ੍ਰਕਾਸ਼ ਹੋ ਜਾਏਗਾ, ਬ੍ਰਹਮ ਦਾ ਪ੍ਰਕਾਸ਼ ਹੋ ਜਾਏਗਾ, ਸੱਚ ਦਾ ਪ੍ਰਕਾਸ਼ ਹੋ ਜਾਏਗਾ। ਉਸਦੀ ਵੇਖਣੀ ਸੱਚ ਵਾਲੀ ਹੋ ਜਾਏਗੀ, ਉਸਦਾ ਬੋਲਣਾ ਸੱਚ ਵਾਲਾ ਹੋ ਜਾਏਗਾ, ਉਸਦਾ ਬਹਿਣਾ ਸੱਚ ਵਾਲਾ ਹੋ ਜਾਏਗਾ, ਉਸਦੀ ਚਾਲ ਸੱਚ ਵਾਲੀ ਹੋ ਜਾਏਗੀ, ਉਸਦਾ ਕਰਮ ਸੱਚ ਵਾਲਾ ਹੋ ਜਾਏਗਾ, ਕਿਉਂਕਿ ਹੁਣ ਪ੍ਰਭੂ ਚੇਤੇ ਆ ਗਿਆ। ਜਪ ਸਤਨਾਮ ਸ਼੍ਰੀ ਵਾਹਿਗੁਰੂ, ਚੇਤੇ ਆ ਗਿਆ, ਉਹਨੂੰ ਫਿਰ ਸਮਝ ਆ ਜਾਏਗੀ ਕਿ ਪਰਮਾਤਮਾ ਨੂੰ ਸਾਰਨ ਵਾਲੇ ਉਜੜੇ ਹੋਏ ਥਿਆਂ ਵਿੱਚ, ਉਜੜੇ ਹੋਏ ਥਾਵਾਂ ਵਿੱਚ ਰਹਿੰਦੇ ਹਨ। ਅਤੇ ਸਤਿਗੁਰੂ ਜੀ ਵੀ ਅੱਜ ਕਹਿ ਰਹੇ ਹਨ, ਜਿਨ੍ਹਾਂ ਨੇ ਪਰਮਾਤਮਾ ਨੂੰ ਵਿਸਾਰ ਛੱਡਿਆ, ਬੇਸ਼ੱਕ ਉਹ ਸਵਰਗ ਲੋਕ ਵਿੱਚ ਵਸਦੇ ਹੋਣ, ਸਾਰੀ ਪ੍ਰਿਥਵੀ ਦੇ ਜੇਤੂ ਕਿਉਂ ਨਾ ਹੋਣ, ਸਾਰੀ ਪ੍ਰਿਥਵੀ ਦੇ ਜੇਤੂ ਕਿਉਂ ਨਾ ਹੋਣ, ਲੇਕਿਨ ਜੇ ਉਹਨਾਂ ਨੇ ਪਰਮਾਤਮਾ ਨੂੰ ਵਿਸਾਰ ਛੱਡਿਆ, ਪ੍ਰਿਥਵੀ ਦੇ ਰੱਖਿਅਕ ਨੂੰ ਵਿਸਾਰ ਛੱਡਿਆ, ਤਾਂ ਫਿਰ ਉਹ ਇਸ ਤਰ੍ਹਾਂ ਰਹਿੰਦੇ ਹਨ ਜਿਵੇਂ ਭਿਅੰਕਰ ਜੰਗਲ ਵਿੱਚ ਉਜੜੇ ਹੋਏ ਥੇ ਵਿੱਚ ਰਹਿੰਦੇ ਹਨ। ਆਓ ਸ਼ਬਦ ਸਰਵਣ ਕਰੋ, ਕੀ ਕਹਿੰਦੇ ਹਨ।
ਵਾਹਿਗੁਰੂ ਸਾਹਿਬ ਜੀਓ ਸਲੋਕ। ਬਸੰਤ ਸਵਰਗ ਲੋਕ ਹੈ, ਜਿਤ ਤੇ ਪ੍ਰਿਥਵੀ ਨਵ ਖੰਡਨ ਹੈ।
ਜਿਹੜੇ ਬਸੰਤ ਵਸਦੇ ਹਨ, ਸਵਰਗ ਲੋਕ ਵਿੱਚ ਵਸਦੇ ਹੋਣ, ਬਸੰਤ ਦਾ ਵਸਣਾ ਵਸਦੇ ਹੋਣ, ਸਾਰੀ ਪ੍ਰਿਥਵੀ ਦੇ ਨਵ ਖੰਡਣ ਦਾ ਪਾਵੇ ਨੌ ਖੰਡਾਂ ਦੀ ਪ੍ਰਿਥਵੀ ਸਾਰੀ ਪ੍ਰਿਥਵੀ ਦੇ ਜੇਤੂ ਹੋਣ। ਹਾਂਜੀ
ਬਿਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਦਯਾਨ ਭਰਮਣ ਹੈ।
ਹੇ ਨਾਨਕ ਆਖ ਜਿਨ੍ਹਾਂ ਨੇ ਗੋਪਾਲ ਨੂੰ ਪ੍ਰਿਥਵੀ ਦੇ ਰੱਖਿਅਕ ਪਾਲਣਾ ਕਰਨ ਵਾਲੇ ਨੂੰ ਵਿਸਾਰ ਛੱਡਿਆ ਉਹ ਪ੍ਰਾਣੀ ਐਸੇ ਜੰਗਲ ਵਿੱਚ ਜੋ ਉਦਯਾਨ ਹੈ ਬੜਾ ਸੰਘਣਾ ਜੰਗਲ ਹੈ ਉਸ ਦੇ ਵਿੱਚ ਭਟਕਦੇ ਫਿਰਦੇ ਹਨ ਜੇ ਤੋਂ ਸਾਨੂੰ ਕੋਈ ਰਾਹ ਨਹੀਂ ਮਿਲਦਾ ਰਸਤਾ ਨਹੀਂ ਮਿਲਦਾ ਨਿਕਲਣ ਦਾ। ਜਪ ਸਤਨਾਮ ਸ਼੍ਰੀ
ਕੌਤਕ ਕੋਡ ਤਮਾਸ਼ਿਆ ਚਿਤ ਨਾ ਆਵਸ ਨਾ।
ਇਹ ਜਿਹੜੇ ਦੁਨੀਆਂ ਦੇ ਚੋਜ ਤਮਾਸ਼ੇ ਰੂਪ ਰੰਗ ਹਨ ਇਹਨਾਂ ਵਿੱਚ ਮਸਤ ਵੀ ਹੋਵੇ ਜਪ ਸਤਨਾਮ ਪਰ ਉਸਦੇ ਅੰਦਰ ਚਿਤ ਵਿੱਚ ਨਾ ਪਰਮਾਤਮਾ ਦਾ ਨਾ ਹੋਵੇ। ਹਾਂਜੀ
ਨਾਨਕ ਕੋੜੀ ਨਰਕ ਬਰਾਬਰੇ ਉੱਜੜ ਸੋਈ ਥਾਉ।
ਐਸੀ ਭਿਅੰਕਰ ਨਰਕ ਵਿੱਚ ਰਹਿੰਦੇ ਹਨ ਭਿਅੰਕਰ ਨਰਕ ਵਿੱਚ ਰਹਿੰਦੇ ਹਨ ਉਹ ਜਿੱਥੇ ਰਹਿੰਦੇ ਹਨ ਇਹ ਜਿਹੜੇ ਮਗਨ ਰਹਿੰਦੇ ਹਨ ਕੋੜ ਤਮਾਸ਼ਿਆਂ ਵਿੱਚ ਇਹ ਸਮਝ ਲੈਣਾ ਉਜੜੇ ਹੋਏ ਥਾਂ ਵਿੱਚ ਅਤੇ ਭਿਅੰਕਰ ਨਗਰ ਦੇ ਵਾਸੀ ਹਨ। ਜਪੋ ਸਤਨਾਮ ਸ਼੍ਰੀ ਵਾਹਿਗੁਰੂ।
ਪੌੜੀ ਮਹਾਂਭਿਆਨ ਉਦਿਆਨ ਨਗਰ ਕਰ ਮਾਨਿਆ।
ਪ੍ਰਭੂ ਨੂੰ ਵਿਸਾਰਨ ਵਾਲਿਆਂ ਨੇ ਜਿਸ ਨੂੰ ਨਗਰ ਮੰਨੀ ਬੈਠੇ ਨੇ ਜਿਸ ਦੇ ਵਿੱਚ ਰਹਿੰਦੇ ਨੇ ਉਸ ਨੂੰ ਸੱਚ ਮੰਨੀ ਬੈਠੇ ਨੇ ਪਰ ਸਤਿਗੁਰ ਕਹਿੰਦੇ ਨੇ ਉਹ ਤਾਂ ਬੜਾ ਭਿਆਨਕ ਅਤੇ ਡਰਾਉਣਾ ਜੰਗਲ ਹੈ। ਜਪ ਸਤਨ ਜਿੱਥੇ ਅਸੀਂ ਰਹਿੰਦੇ ਹਾਂ ਇਹ ਸਾਰਾ ਜੰਗਲ ਹੀ ਹੈ ਸੰਸਾਰ ਸਾਰਾ ਜੰਗਲ ਹੈ ਜਿਸ ਨੂੰ ਸੱਚ ਮੰਨੀ ਬੈਠੇ ਹਾਂ। ਜਪ ਸਤਨ ਇਸ ਨੂੰ ਅਸੀਂ ਕਹਿੰਦੇ ਬੜੀ ਵਸੋਂ ਹੈ ਵੈ ਤਾਂ ਸਾਰੇ ਜਿਵੇਂ ਸੰਤ ਗੁਰਮੁਖ ਸਿੰਘ ਜੀ ਕਹਿੰਦੇ ਸਾਰੇ ਪਸ਼ੂ ਰਹਿੰਦੇ ਹਨ ਜਪੋ ਸਤਨਾਮ ਸ਼੍ਰੀ ਬੜਾ ਭਿਅੰਕਰ ਜੰਗਲ ਹੈ ਜਿਸ ਨੂੰ ਅਸੀਂ ਸੱਚ ਕਰਕੇ ਮੰਨੀ ਬੈਠੇ ਹਾਂ ਵਸੋਂ ਮੰਨੀ ਬੈਠੇ ਹਾਂ।
ਝੂਠ ਸਮੱਗਰੀ ਭੇਖ ਸੱਚ ਕਰ ਜਾਣਿਆ।
ਲਾਸਵੰਤ ਪਦਾਰਥਾਂ ਨੂੰ ਵੇਖਦੇ ਹਾਂ ਉਹਨਾਂ ਨੂੰ ਵੀ ਅਸੀਂ ਸੱਚ ਮੰਨੀ ਬੈਠੇ ਹਾਂ ਬਈ ਸੱਚ ਹੈ ਇਹ ਸਾਰੇ ਲਾਸਵੰਤ ਹਨ। ਹਾਂਜੀ
ਕਾਮ ਕ੍ਰੋਧ ਅਹੰਕਾਰ ਫਿਰੇ ਦੇਵਾਨਿਆ।
ਇਹਨਾਂ ਵਕਾਰਾਂ ਵਿੱਚ ਰਹਿ ਕੇ ਮਸਤ ਹੋਇਆ ਫਿਰਦਾ ਹੈ ਕਾਮ ਕ੍ਰੋਧ ਅਹੰਕਾਰ ਵਿੱਚ। ਹਾਂਜੀ
ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ।
ਜਦੋਂ ਅਜਨਚੇਤ ਆ ਕੇ ਸਿਰ ਤੇ ਮੌਤ ਦਾ ਜਮਾਂ ਦਾ ਡੰਡਾ ਪੈਂਦਾ ਨਾ ਇੱਕਦਮ ਮੌਤ ਆ ਜਾਂਦੀ ਹੈ ਫਿਰ ਪਛਤਾਵਾ ਕਰਦਾ ਹੈ। ਹਾਂਜੀ
ਬਿਨ ਪੂਰੇ ਗੁਰਦੇਵ ਫਿਰੇ ਸੈਤਾਨਿਆ।
ਬਿਨਾਂ ਪੂਰੇ ਗੁਰੂ ਤੋਂ ਇਹ ਇਨਸਾਨ ਪਰਮਾਤਮਾ ਨੂੰ ਵਿਸਾਰ ਕੇ ਸ਼ੈਤਾਨ ਹੋਇਆ ਫਿਰਦਾ ਹੈ। ਜਪੋ ਸਤਨਾਮ ਸ਼੍ਰੀ। ਇਨਸਾਨ ਨਹੀਂ ਸ਼ੈਤਾਨ ਬਣ ਗਿਆ ਹੈ ਇਨਸਾਨ ਵੀ ਨਹੀਂ ਰਿਹਾ ਸ਼ੈਤਾਨ ਬਣ ਗਿਆ ਹੈ। ਆਓ ਇਹ ਅੱਜ ਦੀ ਵਿਚਾਰ ਸੀ ਜੋ ਆਪ ਜੀ ਨੇ ਸਰਵਣ ਕੀਤੀ ਹੈ।